ਦੋਸ਼ਾਂ ਦੀ ਉਤਪਤੀ ਤੇ ਉਹਨਾਂ ਦੇ ਨਿਵਾਰਨ ਦਾ ਉਪਾਅ। ਯੁਧਿਸ਼ਠਿਰ ਨੇ ਪੁੱਛਿਆ, ਇੱਕ ਤਾਂ ਹੈ ਮਨੁੱਖ ਵਿੱਚ ਦੋਸ਼ਾਂ ਦੀ ਉਤਪਤੀ ਕਿਵੇਂ ਹੋ ਜਾਂਦੀ ਹੈ, ਇਹਨਾਂ ਦੋਸ਼ਾਂ ਨੂੰ ਨਸ਼ਟ ਕਰਨ ਦਾ ਕੀ ਉਪਾਅ ਹੈ। ਜੀ ਨੇ ਕਿਹਾ, ਬੇਟਾ, ਦੋਸ਼ਾਂ ਦੀ ਪ੍ਰੇਰਣਾ ਕਰਕੇ ਮਨੁੱਖ ਪਾਪ ਕਰਦਾ ਹੈ। ਇਹਨਾਂ ਦੋਸ਼ਾਂ ਤੋਂ ਹੀ ਪ੍ਰਭਾਵਿਤ ਹੋ ਕੇ ਮਨੁੱਖ ਨਾਸ ਹੁੰਦਾ ਹੈ। ਇਹ ਸਭ ਦੋਸ਼ ਮਨ ਦੀਆਂ ਰਜੋਗੁਣੀ ਤੇ ਤਮੋਗੁਣੀ ਬਿਰਤੀਆਂ ਦੇ ਵਿਭਿੰਨ ਰੂਪ ਹਨ, ਜੋ ਗਿਆਨੀ ਪੁਰਸ਼ ਨੂੰ ਦਿਨ ਰਾਤ ਖੋਟੇ ਕਰਮਾਂ ਵਿੱਚ ਲਗਾਈ ਰੱਖਦੇ ਹਨ। ਮਨੁੱਖ ਵਿੱਚ ਜਦੋਂ ਇੱਕ ਦੋਸ਼ ਦਾ ਬੀਜ ਉਤਪੰਨ ਹੋ ਜਾਂਦਾ ਹੈ, ਉਸ ਤੋਂ ਬਾਅਦ ਅਨੇਕਾਂ ਹੋਰ ਦੋਸ਼ ਪੈਦਾ ਹੋ ਜਾਂਦੇ ਹਨ। ਇਹਨਾਂ ਦੋਸ਼ਾਂ ਤੋਂ ਬਚਣ ਲਈ ਸੱਤ ਸ਼ਾਸਤਰਾਂ ਦਾ ਅਧਿਐਨ ਤੇ ਮਹਾਂਪੁਰਸ਼ਾਂ ਦਾ ਸਤਸੰਗ ਕਰਨਾ ਚਾਹੀਦਾ ਹੈ। ਇਹ ਯੁਧਿਸ਼ਠਿਰ, ਤੇਰਾ ਭਰਾ ਕੌਰਵ ਇਹਨਾਂ ਦੋਸ਼ਾਂ ਕਰਕੇ ਹੀ ਨਾਸ ਹੋਏ ਹਨ। ਪਾਪਾਂ ਤੋਂ ਛੁਟਕਾਰਾ ਪਾਉਣ ਦੇ ਉਪਾਅ। ਭੀਸ਼ਮ ਜੀ ਨੇ ਕਿਹਾ ਹੈ, ਧਰਮਰਾਜ, ਚੰਗੇ ਕਰਮਾਂ ਨੂੰ ਤਿਆਗ ਕੇ ਖੋਟੇ ਕਰਮ ਕਰਨ ਕਰਕੇ ਮਨੁੱਖ ਪਾਪ ਦਾ ਭਾਗੀ ਹੁੰਦਾ ਹੈ। ਜੋ ਬ੍ਰਾਹਮਣ ਹਰ ਰੋਜ਼ ਤ੍ਰਿਕਾਲ ਸੰਧਿਆ ਅਗਨੀਹੋਤਰ ਤਰਪਣ ਤੇ ਗਾਇਤਰੀ ਜਪ ਨਹੀਂ ਕਰਦਾ, ਉਹ ਦੋਸ਼ੀ ਹੈ। ਛੱਤਰੀ ਤੇ ਵੈਸ਼ ਨੂੰ ਵੀ ਇਹਨਾਂ ਕਰਮਾਂ ਦੇ ਨਾ ਕਰਨ ਕਰਕੇ ਪ੍ਰਤਿਆਨ ਦੋਸ਼ ਲੱਗਦਾ ਹੈ। ਸ਼ੂਦਰ ਇਹਨਾਂ ਤਿੰਨਾਂ ਵਰਣਾਂ ਦੀ ਸੇਵਾ ਤੋਂ ਬੇਮੁੱਖ ਹੋਣ ਕਰਕੇ ਪਾਪਾਂ ਦਾ ਭਾਗੀ ਹੁੰਦਾ ਹੈ। ਇਹਨਾਂ ਦੋਸ਼ਾਂ ਦੀ ਨਿਵਿਰਤੀ ਕ੍ਰਿਸ਼ ਤੇ ਚੰਦਰਾਇਣ ਵਰਤ ਕਰਨ ਨਾਲ ਹੁੰਦੀ ਹੈ। ਛੱਤਰੀ ਆਪਣੇ ਬਾਹੂਬਲ ਨਾਲ, ਸ਼ੂਦਰ ਸੇਵਾ ਨਾਲ, ਬ੍ਰਾਹਮਣ ਮੰਤਰ ਸ਼ਕਤੀ ਨਾਲ ਆਪਣੇ ਪਾਪਾਂ ਤੋਂ ਬਚ ਸਕਦਾ ਹੈ। ਮਦਰਾਪਾਨ, ਬ੍ਰਹਮ ਹੱਤਿਆ ਤੇ ਗੁਰੂ ਪਤਨੀ ਗਮਨ, ਇਹਨਾਂ ਤਿੰਨਾਂ ਮਹਾਂਪਾਪਾਂ ਤੋਂ ਬਚਣ ਲਈ ਸ਼ਾਸਤਰ ਨੇ ਕਿਸੇ ਦੀ ਪ੍ਰਾਸ਼ਚਿਤ ਦਾ ਵਿਧਾਨ ਨਹੀਂ ਕੀਤਾ। ਸੋਨੇ ਦੀ ਚੋਰੀ, ਹੋਰ ਵਸਤੂਆਂ ਦੀ ਚੋਰੀ ਤੇ ਬ੍ਰਾਹਮਣ ਦਾ ਧਨ ਚੁਰਾਉਣਾ ਇਹ ਮਹਾਂਪਾਪ ਹੈ। ਪਰ ਇਸਤਰੀ ਗਮਨ, ਪਾਪੀਆਂ ਦੀ ਸੰਗਤ ਤੇ ਬ੍ਰਾਹਮਣ ਨਾ ਹੁੰਦਿਆਂ ਬ੍ਰਾਹਮਣ ਨਾਲ ਭੋਗ ਕਰਨਾ, ਇਹਨਾਂ ਸਭ ਖੋਟੇ ਕਰਮਾਂ ਕਰਕੇ ਮਨੁੱਖ ਪਤਿਤ ਹੋ ਜਾਂਦਾ ਹੈ। ਇਹ ਰਾਜਨ ਇਹਨਾਂ ਪਾਪਾਂ ਨੂੰ ਛੱਡ ਕੇ ਬਾਕੀ ਪਾਪਾਂ ਦਾ ਪ੍ਰਾਸ਼ਚਿਤ ਹੋ ਸਕਦਾ ਹੈ। ਪਾਪ ਦਾ ਫਲ ਖੁਸ਼ੀ ਨਾਲ ਭੋਗਣ ਦੀ ਇੱਛਾ ਕਰਦੇ ਹੋਏ ਭਵਿੱਖ ਵਿੱਚ ਫਿਰ ਪਾਪ ਨਾ ਕਰਨ ਦਾ ਨਿਸ਼ਚਾ ਇਹੋ ਮਹਾਨ ਪ੍ਰਾਸ਼ਚਿਤ ਹੈ। ਪਾਪੀ ਪੁਰਸ਼ ਧਰਮ, ਚਰਨ ਤੇ ਤਪ ਨਾਲ ਅਨੇਕ ਪਾਪਾਂ ਨੂੰ ਨਾਸ ਕਰ ਸਕਦਾ ਹੈ। ਸਤਪੁਰਸ਼ਾਂ ਨੂੰ ਆਪਣੇ ਕਲਿਆਣ ਲਈ ਆਪਣੇ ਪਾਪੀ ਸੰਬੰਧੀ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਵਰਨਾ ਉਹਨਾਂ ਦੇ ਪਤਿਤ ਹੋਣ ਦੀ ਸੰਭਾਵਨਾ ਹੈ। ਅਕਾਰਨ ਹੀ ਆਪਣੇ ਆਸ਼ਰਿਤ ਗੁਰੂ, ਪਿਤਾ ਤੇ ਮਾਤਾ ਦਾ ਤਿਆਗ ਕਰਨ ਵਾਲਾ ਪਤਿਤ ਹੋ ਜਾਂਦਾ ਹੈ। ਆਪਣੀ ਪਤਨੀ ਦੇ ਵਿਵਚਾਰਣੀ ਹੋ ਜਾਣ ਤੇ ਉਸ ਲਈ ਅਨਵਸਤਰ ਦਾ ਪ੍ਰਬੰਧ ਕਰਕੇ ਹੋਰ ਸੰਬੰਧ ਨਾ ਰੱਖੇ। ਪਰ ਇਸਤਰੀ ਗਮਨ ਕਰਨ ਵਾਲੇ ਪੁਰਸ਼ ਨੂੰ ਚੰਦਰਾਇਣ ਵਰਤ ਕਰਕੇ ਆਪਣੀ ਸ਼ੁੱਧੀ ਕਰ ਲੈਣੀ ਚਾਹੀਦੀ ਹੈ। ਜਿਹੜੀ ਇਸਤਰੀ ਆਪਣੇ ਸੁੰਦਰ ਤੇ ਹਰ ਤਰ੍ਹਾਂ ਯੋਗ ਪਤੀ ਦੇ ਹੁੰਦਿਆਂ ਪਾਪੀ ਮਨੁੱਖਾਂ ਨਾਲ ਵਿਵਚਾਰ ਕਰੇ, ਉਸ ਨੂੰ ਸਭ ਦੇ ਸਾਹਮਣੇ ਮਾਰ ਦਿੱਤਾ ਜਾਏ। ਇਸੇ ਤਰ੍ਹਾਂ ਵਿਵਚਾਰੀ ਪੁਰਸ਼ ਨੂੰ ਇਸਤਰੀ ਦੀ ਤਪਦੀ ਲੋਹੇ ਦੀ ਮੂਰਤ ਨਾਲ ਬੰਨ ਦਿੱਤਾ ਜਾਏ। ਅਣਜਾਣੇ ਛੋਟੇ ਛੋਟੇ ਜੀਵਾਂ ਦੇ ਮਰਨ ਨਾਲ ਮਨੁੱਖ ਪਾਸ਼ਚਾਤਾਪ ਤੇ ਵਰਤ ਕਰੇ, ਪਰ ਇਸਤਰੀ ਗਮਨ ਕਰਨ ਤੇ 2 ਸਾਲਾਂ ਦਾ ਬ੍ਰਹਮਚਰਯ ਦਾ ਪਾਲਣ ਕਰੇ ਤੇ ਦਿਨ ਵਿੱਚ 1 ਵਾਰ ਭੋਜਨ ਕਰੇ, ਅਗਨੀ ਵਿੱਚ ਅਪਵਿੱਤਰ ਪਦਾਰਥ ਪਾ ਦੇਣ ਤੇ 3 ਦਿਨ ਤੱਕ ਉਪਵਾਸ ਕਰੇ। ਗਰਭ ਦੀ ਹੱਤਿਆ ਕਰਨ ਵਾਲਾ ਇਸਤਰੀ ਹੋਵੇ ਜਾਂ ਪੁਰਸ਼, ਉਸ ਨੂੰ ਅੱਗ ਵਿੱਚ ਪੈ ਕੇ ਆਪਣੇ ਪ੍ਰਾਣ ਤਿਆਗ ਦੇਣੇ ਚਾਹੀਦੇ ਹਨ। ਇਹ ਰਾਜਨ ਪਾਪਾਂ ਦਾ ਸ਼ਾਸਤਰ ਵਿਧੀ ਅਨੁਸਾਰ ਪ੍ਰਾਸ਼ਚਿਤ ਅਵਸ਼ ਕਰ ਲੈਣਾ ਚਾਹੀਦਾ ਹੈ, ਵਰਨਾ ਉਹ ਪਾਪ ਇੰਨੇ ਦ੍ਰਿੜ ਹੋ ਜਾਂਦੇ ਹਨ ਕਿ ਲੋਕ ਤੇ ਪ੍ਰਲੋਕ ਦੋਹਾਂ ਦਾ ਨਾਸ ਕਰ ਦਿੰਦੇ ਹਨ। ਚਾਰ ਪ੍ਰਸ਼ਾਰਕਾਂ ਸੰਬੰਧੀ ਵੇਦਰ ਤੇ ਪਾਂਡਵਾਂ ਦਾ ਮਤਭੇਦ। ਵੈਸ਼ਨ ਪਾਇਨ ਜੀ ਕਹਿੰਦੇ ਹਨ, ਯੁਧਿਸ਼ਠਿਰ ਨੇ ਘਰ ਜਾ ਕੇ ਵੇਦਰ ਤੇ ਆਪਣੇ ਭਰਾਵਾਂ ਅੱਗੇ ਧਰਮ ਅਰਥ ਤੇ ਕਾਮ ਦੀ ਗੁਰੂਤਾ ਤੇ ਲਵਤਾ ਸੰਬੰਧੀ ਪ੍ਰਸ਼ਨ ਕੀਤਾ ਤੇ ਪੁੱਛਿਆ ਕਿ ਇਸ ਤ੍ਰਿਵਰਗ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਸੌਖਾ ਸਾਧਨ ਕਿਹੜਾ ਹੈ। ਸਭ ਤੋਂ ਪਹਿਲਾਂ ਮਹਾਂਪ੍ਰਾਪ ਵੇਦਰ ਨੇ ਉੱਤਰ ਦਿੱਤਾ ਹੈ, ਧਰਮ ਰਾਜ ਧਰਮ ਹੀ ਪ੍ਰਧਾਨ ਹੈ, ਧਰਮ ਦੁਆਰਾ ਹੀ ਮਨੁੱਖ ਅਰਥ ਨੂੰ ਪ੍ਰਾਪਤ ਕਰ ਸਕਦਾ ਹੈ ਤੇ ਕਾਮ ਅਰਥ ਵਿੱਚ ਸਥਿਰ ਹੈ। ਇਸ ਵਿਚਾਰ ਨਾਲ ਧਰਮ ਉੱਤਮ ਹੈ, ਅਰਥ ਮੱਧਮ ਤੇ ਕਾਮ ਲਘੂ ਹੈ। ਅਰਥ ਤੇ ਕਾਮ ਕੇਵਲ ਇਸ ਲੋਕ ਲਈ ਹੀ ਉਪਯੋਗੀ ਹਨ, ਪਰ ਧਰਮ ਦੋਹਾਂ ਲੋਕਾਂ ਵਿੱਚ ਕੰਮ ਆਉਂਦਾ ਹੈ। ਧਰਮ ਬੇੜੀ ਦੇ ਆਸਰੇ ਹੀ ਰਿਸ਼ੀਆਂ ਮੁਨੀਆਂ ਨੇ ਇਸ ਅਥਾਹ ਸੰਸਾਰ ਸਾਗਰ ਨੂੰ ਪਾਰ ਕੀਤਾ ਹੈ। ਇਸ ਲਈ ਹੇ ਯੁਧਿਸ਼ਠਿਰ, ਤੂੰ ਧਰਮ ਦਾ ਆਸਰਾ ਹੀ ਗ੍ਰਹਿਣ ਕਰ। ਇਸ ਤੋਂ ਪਿੱਛੋਂ ਧਨਹਰਤਾ ਅਰਜਨ ਬੋਲਿਆ, ਭਰਾ ਜੀ, ਇਸ ਕਾਰਨ ਪ੍ਰਧਾਨ ਸੰਸਾਰ ਵਿੱਚ ਤਾਂ ਜੀਵਨ ਨਿਰਵਾਹ ਕਰਨ ਵਾਲੇ ਕਰਮਾਂ ਦੀ ਹੀ ਮਹੱਤਤਾ ਹੈ। ਕਈ ਤਰ੍ਹਾਂ ਦੇ ਕਰਮਾਂ ਦਾ ਉਦੇਸ਼ ਕੇਵਲ ਅਰਥ ਪ੍ਰਾਪਤ ਕਰਨਾ ਹੈ ਤੇ ਵਾਸਤੇ ਵਿੱਚ ਅਰਥ ਤੋਂ ਬਿਨਾਂ ਸੰਸਾਰ ਯਾਤਰਾ ਪੂਰਨ ਨਹੀਂ ਹੋ ਸਕਦੀ। ਇੱਥੋਂ ਤੱਕ ਕਿ ਧਰਮ ਤੇ ਕਾਮ ਵੀ ਅਰਥ ਦੇ ਆਸਰੇ ਹਨ। ਨਿਰਧਨ ਨਾ ਤਾਂ ਆਪਣੀਆਂ ਉਚਿਤ ਕਾਮਨਾਵਾਂ ਨੂੰ ਹੀ ਪੂਰਨ ਕਰ ਸਕਦਾ ਹੈ ਤੇ ਨਾ ਹੀ ਧਰਮ ਨੂੰ ਕਾਇਮ ਰੱਖ ਸਕਦਾ ਹੈ। ਬੀਤਰਾਗੀ ਸੰਨਿਆਸੀਆਂ ਨੂੰ ਆਪੋ ਆਪਣੇ ਆਸ਼ਰਮਾਂ ਦੇ ਧਰਮ ਨੂੰ ਕਾਇਮ ਰੱਖਣ ਲਈ ਅਰਥ ਦੀ ਪ੍ਰਾਪਤੀ ਲਈ ਯਤਨ ਕਰਦਿਆਂ ਹੀ ਵੇਖੀਦਾ ਹੈ। ਅਰਜਨ ਦੀ ਗੱਲ ਖਤਮ ਹੋਣ ਤੇ ਨੁਕਲ ਤੇ ਸਹਿਦੇਵ ਬੋਲੇ, ਇਹ ਰਾਜਨ, ਅਸੀਂ ਧਰਮ ਦੇ ਅਰਥ ਦੋਹਾਂ ਨੂੰ ਹੀ ਪ੍ਰਧਾਨ ਮੰਨਦੇ ਹਾਂ। ਧਰਮ ਤੋਂ ਬਿਨਾਂ ਅਰਥ ਅੰਨਾ ਹੈ ਤੇ ਅਰਥ ਤੋਂ ਬਿਨਾਂ ਧਰਮ ਪਿੰਗਲਾ ਹੈ। ਅਰਥ ਸਹਿਤ ਧਰਮ ਇਹ ਦੋਵੇਂ ਆਨੰਦ ਦੇਣ ਵਾਲੇ ਹਨ। ਪਹਿਲਾਂ ਧਰਮ ਚਰਨ ਦੁਆਰਾ ਅਰਥ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਇਸ ਤੋਂ ਪਿੱਛੋਂ ਧਰਮ ਯੁਗਤ ਕਾਮਨਾਵਾਂ ਨੂੰ ਅਰਥ ਦੁਆਰਾ ਪੂਰਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇਹਨਾਂ ਤਿੰਨਾਂ ਨੂੰ ਯੋਗ ਢੰਗ ਨਾਲ ਵਰਤ ਕੇ ਮਨੁੱਖ ਆਪਣਾ ਜੀਵਨ ਸਫਲ ਕਰ ਸਕਦਾ ਹੈ। ਭੀਮ ਨੇ ਕਿਹਾ, ਧਰਮ ਰਾਜ ਸੰਸਾਰ ਦੇ ਸਭ ਵਿਹਾਰ ਕਾਮਨਾ ਨਾਲ ਹੀ ਚੱਲ ਰਹੇ ਹਨ। ਕਾਮਨਾ ਤੋਂ ਬਿਨਾਂ ਤਾਂ ਕਾਮ ਵਿੱਚ ਪ੍ਰਵਿਰਤੀ ਹੀ ਨਹੀਂ ਹੁੰਦੀ। ਨਿਸ਼ਕਾਮੀ ਨੂੰ ਤਾਂ ਧਨ ਦੀ ਲੋੜ ਹੈ ਤੇ ਨਾ ਧਰਮ ਦੀ। ਰੀਖੀ ਕਿਸੇ ਕਾਮਨਾ ਨੂੰ ਹੀ ਲੈ ਕੇ ਕਠੋਰ ਤਪ ਕਰਦੇ ਹਨ। ਗ੍ਰਿਸਤੀ ਕਿਸੇ ਕਾਮਨਾ ਦੀ ਪੂਰਤੀ ਲਈ ਹੀ ਸਰਾਧ, ਯੱਗ ਆਦਿ ਅਨੇਕਾਂ ਧਾਰਮਿਕ ਕਰਮ ਕਰਦੇ ਹਨ। ਇੱਥੋਂ ਤੱਕ ਕਿ ਇਸ ਸ੍ਰਿਸ਼ਟੀ ਦੀ ਉਤਪਤੀ ਵੀ ਕਾਮਨਾ ਤੋਂ ਹੋਈ ਹੈ। ਤ੍ਰਿਵਰਗ ਵਿੱਚੋਂ ਕਾਮ ਹੀ ਸਭ ਤੋਂ ਉੱਤਮ ਹੈ, ਇਸ ਲਈ ਤ੍ਰਿਵਰਗ ਨੂੰ ਸੇਵਨ ਕਰਨਾ ਹੀ ਉੱਤਮ ਕਰਮ ਹੈ। ਸਭ ਦੀਆਂ ਗੱਲਾਂ ਸੁਣ ਲੈਣ ਤੋਂ ਬਾਅਦ ਯੁਧਿਸ਼ਠਿਰ ਬੋਲਿਆ, ਨਿਰਸੰਦੇਹ ਤੁਸੀਂ ਆਪੋ ਆਪਣੇ ਪੱਖ ਦੀ ਧਰਮ ਸ਼ਾਸਤਰਾਂ ਦੇ ਸਿਧਾਂਤਾਂ ਦੇ ਆਧਾਰ ਪ੍ਰਮਾਣਾਂ ਰਾਹੀਂ ਪੁਸ਼ਟੀ ਕੀਤੀ ਹੈ। ਮੈਂ ਆਪ ਦੇ ਸ਼ੁਭ ਵਿਚਾਰਾਂ ਦਾ ਸਵਾਗਤ ਕਰਦਾ ਹਾਂ, ਪਰ ਇਹ ਬੰਧੂ ਸੰਗਲ ਲੋਹੇ ਦਾ ਹੋਵੇ ਜਾਂ ਸੋਨੇ ਦਾ, ਪਰ ਹੈ ਤਾਂ ਉਹ ਬੰਧਨ ਵਿੱਚ ਬੰਨਣ ਵਾਲਾ ਸੰਗਲ ਹੀ, ਚਾਹੇ ਅਰਥ ਵਿੱਚ ਪ੍ਰਵਿਰਤੀ ਹੋਵੇ ਚਾਹੇ ਧਰਮ ਵਿੱਚ। ਜਦੋਂ ਤੱਕ ਮਨੁੱਖ ਕਿਸੇ ਵੀ ਵਰਗ ਵਿੱਚ ਫਸਿਆ ਹੈ ਤਦ ਤੱਕ ਉਹ ਮੁਕਤ ਨਹੀਂ ਹੋ ਸਕਦਾ। ਜਿਹੜਾ ਜੀਵ ਤ੍ਰਿਗੁਣ ਆਤੀਤ ਹੈ, ਤ੍ਰਿਵਰਗ ਤੋਂ ਰਹਿਤ, ਤ੍ਰਿਪਟੀ ਤੋਂ ਪਰੇ ਹੈ, ਉਹ ਮਹਾਂਪੁਰਖ ਦੁਰਲਭ ਪਦਾਰਥ ਮੁਕਤੀ ਨੂੰ ਪ੍ਰਾਪਤ ਕਰਕੇ ਅਨੰਤ ਕਾਲ ਲਈ ਸੱਚ ਦਾ ਆਨੰਦ ਸਰੂਪ ਵਿੱਚ ਲੀਨ ਹੋ ਜਾਂਦਾ ਹੈ। ਰਾਜਾ ਯੁਧਿਸ਼ਠਿਰ ਦੀ ਤਤਪਰੀ ਗੱਲ ਨੂੰ ਸਭ ਨੇ ਉੱਤਮ ਮੰਨਿਆ ਤੇ ਉਹਨਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਨਮਸਕਾਰ ਕੀਤੀ। ਧਰਮ ਰਾਜ ਯੁਧਿਸ਼ਠਿਰ ਫਿਰ ਭੀਸ਼ਮ ਪਿਤਾਮਹਿਆਂ ਦੀ ਸੇਵਾ ਵਿੱਚ ਜਾ ਪਹੁੰਚਿਆ। ਸ਼ੋਕ ਨਿਵਿਰਤੀ ਦਾ ਉਪਾਅ। ਰਾਜਾ ਯੁਧਿਸ਼ਠਿਰ ਨੇ ਭੀਸ਼ਮ ਜੀ ਨੂੰ ਨਮਸਕਾਰ ਕਰਕੇ ਪੁੱਛਿਆ, ਇਹ ਮਹਾਤਮਾ, ਪਿਰਿਆ ਤੇ ਪ੍ਰਾਪਤ ਵਸਤੂ ਦੇ ਨਸ਼ਟ ਹੋ ਜਾਣ ਤੇ ਸ਼ੋਕ ਹੁੰਦਾ ਹੈ, ਉਸ ਸ਼ੋਕ ਅਵਸਥਾ ਨੂੰ ਕਿਵੇਂ ਨਿਵਿਰਤ ਕਰਨਾ ਚਾਹੀਦਾ ਹੈ। ਪਿਤਾਮਹ ਨੇ ਕਿਹਾ, ਹੈ ਪਾਂਡੂ ਨੰਦਨ, ਗੂੜ ਵਿਚਾਰਾਂ ਦੁਆਰਾ ਉਤਪੰਨ ਹੋਏ ਵੈਰਾਗ ਨਾਲ ਸ਼ੋਕ ਦਾ ਦੁੱਖ ਦੂਰ ਹੋ ਜਾਂਦਾ ਹੈ, ਸੰਸਾਰ ਦੁੱਖ ਰੂਪ ਤੇ ਨਾਸ਼ਵਾਨ ਹੈ। ਇਸ ਵਿਚਾਰ ਨਾਲ ਵੈਰਾਗ ਦੀ ਉਤਪਤੀ ਹੁੰਦੀ ਹੈ। ਸ਼ੋਕਾ ਤਰ ਵਿਅਕਤੀ ਨੂੰ ਸੋਚਣਾ ਚਾਹੀਦਾ ਹੈ ਕਿ ਸੰਸਾਰ ਦੇ ਸਭ ਪ੍ਰਾਣੀ ਕਿਸੇ ਨਾ ਕਿਸੇ ਦੁੱਖ ਵਿੱਚ ਮੇਰੇ ਵਾਂਗੂ ਹੀ ਗ੍ਰਸੇ ਹੋਏ ਹਨ। ਇਹ ਦਸ਼ਾ ਕੇਵਲ ਮੇਰੀ ਹੀ ਨਹੀਂ, ਸਗੋਂ ਇਸ ਤਰ੍ਹਾਂ ਦੀ ਦਸ਼ਾ ਵਿੱਚ ਹਰ ਪ੍ਰਾਣੀ ਮਾਤਰ ਵਿਚਰ ਰਿਹਾ ਹੈ। ਇਸ ਬੁੱਧੀ ਯੋਗ ਦੇ ਪ੍ਰਾਪਤ ਹੋਣ ਨਾਲ ਮਨੁੱਖ ਸੁੱਖ ਦੁੱਖ ਦੋਵਾਂ ਤੋਂ ਰਹਿਤ ਹੋ ਜਾਂਦਾ ਹੈ। ਇਹ ਰਾਜਨ, ਇਸ ਲੋਕ ਵਿੱਚ ਜੀਵਾਂ ਦਾ ਪਰਸਪਰ ਸੰਯੋਗ ਹੋਣ ਕਰਕੇ ਅਪਣੱਤ ਦੀ ਕਲਪਨਾ ਹੋ ਜਾਂਦੀ ਹੈ, ਪਰ ਅਗਿਆਨੀ ਜੀਵ ਨੂੰ ਇਹ ਪਤਾ ਨਹੀਂ ਕਿ ਸਾਡਾ ਇਹ ਸੰਯੋਗ ਵਿਯੋਗ ਨੂੰ ਵੀ ਨਾਲ ਲਈ ਖੜਾ ਹੈ। ਸੰਯੋਗ ਵਿਯੋਗ ਦੇ ਰੂਪ ਵਿੱਚ ਅਵਸ਼ ਤਬਦੀਲ ਹੋਵੇਗਾ। ਅਜਿਹਾ ਹੋ ਜਾਣ ਤੇ ਪ੍ਰਾਣੀ ਸ਼ੋਕ ਕਰਦਾ ਹੈ। ਮਨੁੱਖ ਆਪਣੇ ਪਿਆਰੇ ਸੰਬੰਧੀਆਂ ਲਈ ਸੰਸਾਰ ਵਿੱਚ ਅਨੇਕਾਂ ਪਾਪ ਕਰਦਾ ਹੈ, ਪਰ ਇਸ ਗੱਲ ਨੂੰ ਭੁੱਲ ਜਾਂਦਾ ਹੈ ਕਿ ਇਹਨਾਂ ਪਾਪਾਂ ਦਾ ਫਲ ਮੈਨੂੰ ਇਕੱਲੇ ਨੂੰ ਹੀ ਭੋਗਣਾ ਪਵੇਗਾ। ਇਸੇ ਮੋਹ ਵਿੱਚ ਪੈ ਕੇ ਸਭ ਜੀਵ ਸ਼ੋਕ ਸਮੁੰਦਰ ਵਿੱਚ ਗੋਤੇ ਖਾ ਰਹੇ ਹਨ। ਮਨੁੱਖ ਮੋਹ ਦੇ ਅਨੇਕਾਂ ਬੰਧਨਾਂ ਵਿੱਚ ਬੱਝੇ ਹੋਏ ਹਨ, ਅਗਿਆਨਜਨਕ ਕਸ਼ਟਾਂ ਵਿੱਚ ਪਿਸ ਰਹੇ ਹਨ। ਸੁਨੇਹੀ ਸੰਬੰਧੀ ਧਨ ਸੰਪਤੀ ਆਦਿ ਦੇ ਨਸ਼ਟ ਹੋ ਜਾਣ ਤੇ ਭੀਸ਼ਣ ਦੁੱਖਾਂ ਵਿੱਚ ਪੈ ਜਾਂਦੇ ਹਨ, ਪਰ ਸੁੱਖ ਦੁੱਖ ਜਨਮ ਮਰਨ ਸਭ ਪ੍ਰਭੂ ਦੇ ਅਧੀਨ ਹਨ। ਮਨੁੱਖ ਦਾ ਬਲ ਉਸ ਨੂੰ ਮੌਤ ਤੋਂ ਨਹੀਂ ਬਚਾ ਸਕਦਾ, ਨਾ ਬੁੱਧੀ ਧਨ ਪ੍ਰਦਾਨ ਕਰ ਸਕਦੀ ਹੈ ਤੇ ਨਾ ਧਨ ਸੁੱਖ ਦੇ ਸਕਦਾ ਹੈ। ਸੁੱਖ ਤਾਂ ਪ੍ਰਭੂ ਦੀ ਦੇਣ ਹੈ। ਅਸਚਰਜ ਗੱਲ ਇਹ ਹੈ ਕਿ ਇੰਨੇ ਦੁੱਖ ਪਾਉਣ ਤੇ ਵੀ ਮਨੁੱਖ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਉਪਾਅ ਨਹੀਂ ਕਰਦਾ। ਇਹ ਰਾਜਨ, ਆਪਣੇ ਸਾਧਨਾ ਨਾਲ ਮਨੁੱਖ ਨੇ ਬੁੱਧੀ ਯੋਗ ਪ੍ਰਾਪਤ ਕਰ ਲਿਆ ਹੈ, ਉਸ ਨੂੰ ਇਹ ਦੁਬੰਧ ਦੁਖੀ ਨਹੀਂ ਕਰ ਸਕਦੇ। ਉਹ ਤਾਂ ਦੁਬੰਧਾ ਅਤੀਤ ਤੇ ਅਰਥ ਅਨਰਥ ਵਿੱਚ ਸਮਾਨ ਰਹਿਣ ਦੀ ਯੋਗਤਾ ਪ੍ਰਾਪਤ ਕਰ ਲੈਂਦਾ ਹੈ। ਸ਼ੋਕ, ਭੈ ਤੇ ਮੋਹ ਆਦਿ ਮੂਰਖਾਂ ਤੇ ਆਪਣਾ ਪ੍ਰਭਾਵ ਪਾਉਂਦੇ ਹਨ। ਤਪ ਤੇ ਸਾਧਨਾ ਦੁਆਰਾ ਸ਼ੁੱਧ ਬੁੱਧੀ ਪ੍ਰਾਪਤ ਵਿਦਵਾਨਾਂ ਤੇ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਤਪਤੀ ਤੇ ਵਿਨਾਸ਼ ਦੋ ਕ੍ਰਮ ਨੂੰ ਜਾਣਨ ਵਾਲਾ ਵਿਦਵਾਨ ਸ਼ੋਕ ਨਹੀਂ ਕਰਦਾ। ਉਹ ਸੰਸਾਰਕ ਵਸਤੂਆਂ ਨਾਲ ਮਮਤਾ ਭਾਵ ਨੂੰ ਮਿਟਾ ਦਿੰਦਾ ਹੈ। ਉਹ ਵਿਸ਼ਿਆਂ ਦੀ ਖਿੱਚ ਨੂੰ ਨਾਸ ਕਰ ਦਿੰਦਾ ਹੈ। ਵਿਸ਼ੇ ਰਹਿਤ ਪੁਰਸ਼ ਅਖੰਡ ਸੁੱਖ ਭੋਗਦਾ ਹੈ। ਉਹ ਆਪਣੇ ਅੰਦਰਲੇ ਆਨੰਦ ਸਾਗਰ ਵਿੱਚ ਹੀ ਡੁਬਕੀਆਂ ਲਗਾਉਂਦਾ ਰਹਿੰਦਾ ਹੈ। ਉਹ ਵਸਤੂ ਤੋਂ ਉਤਪੰਨ ਹੋਏ ਸੁੱਖ ਨੂੰ ਸੁੱਖ ਨਹੀਂ ਮੰਨਦਾ, ਕਿਉਂਕਿ ਸੰਸਾਰ ਦੀ ਹਰ ਇੱਕ ਵਸਤੂ ਨਾਸਵਾਨ ਹੈ ਤੇ ਵਸਤੂ ਦੇ ਸਮਾਪਤ ਹੋ ਜਾਣ ਤੇ ਸੁੱਖ ਵੀ ਖਤਮ ਹੋ ਜਾਂਦਾ ਹੈ। ਅਜਿਹਾ ਨਿਸ਼ਚਾ ਹੋ ਜਾਣ ਤੇ ਉਹ ਇਸ ਖਿਨ ਭੰਗਰ ਸੁੱਖ ਮਗਰ ਨਹੀਂ ਦੌੜਦਾ। ਇਸ ਤਰ੍ਹਾਂ ਸਭ ਭੋਗਾਂ ਵਿੱਚ ਦੋਸ਼ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਤਿਆਗ ਦੇਣ ਨਾਲ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਸਭ ਕਾਮਨਾਵਾਂ ਨੂੰ ਮਨ ਵਿੱਚ ਹੀ ਸਮੇਟ ਲੈਣ ਨਾਲ ਅੰਤਹਿਕਰਨ ਕਾਮਨਾ ਰਹਿਤ ਹੋ ਕੇ ਸ਼ੁੱਧ ਹੋ ਜਾਂਦਾ ਹੈ। ਉਸ ਸਮੇਂ ਸੱਚੇ ਆਨੰਦ ਰੂਪ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ ਤੇ ਜੀਵ ਮਹਾਨ ਹੋ ਜਾਂਦਾ ਹੈ ਤੇ ਉਹ ਪਰਮ ਸ਼ਾਂਤੀ ਦੀ ਪ੍ਰਾਪਤੀ ਕਰ ਲੈਂਦਾ ਹੈ। ਕਲਿਆਣ ਪ੍ਰਾਪਤ ਕਰਨ ਦੇ ਉਪਾਅ। ਯੁਧਿਸ਼ਠਰ ਨੇ ਪ੍ਰਸ਼ਨ ਕੀਤਾ ਹੈ, ਪੁਰਸ਼ ਸ੍ਰੇਸ਼ਟ, ਦਿਨ ਰਾਤ ਦੇ ਚੱਕਰ ਵਿੱਚ ਇਹ ਅੰਬੋਲਕ ਮਾਨਵ ਜੀਵਨ ਬੀਤਦਾ ਜਾ ਰਿਹਾ ਹੈ, ਇਸ ਦਸ਼ਾ ਵਿੱਚ ਕਲਿਆਣ ਪ੍ਰਾਪਤੀ ਲਈ ਕੀ ਉਪਾਅ ਕਰਨਾ ਚਾਹੀਦਾ ਹੈ? ਭੀਸ਼ਮ ਨੇ ਉੱਤਰ ਦਿੱਤਾ ਕਿ ਇਹ ਧਰਮਰਾਜ, ਇਸ ਸੰਬੰਧੀ ਮੈਂ ਤੈਨੂੰ ਇੱਕ ਕਥਾ ਸੁਣਾਉਂਦਾ ਹਾਂ। ਇੱਕ ਧਰਮ ਪਰਾਇਣ ਬ੍ਰਾਹਮਣ ਪੁੱਤਰ ਨੇ ਆਪਣੇ ਪਰਮ ਗਿਆਨੀ ਪਿਤਾ ਨੂੰ ਪੁੱਛਿਆ, ਪੂਜ ਪਿਤਾ ਜੀ, ਇਸ ਅਮੋਲਕ ਮਨੁੱਖਾ ਜੀਵਨ ਦਾ ਅਮੋਲਕ ਸਮਾਂ ਸੰਸਾਰਕ ਪ੍ਰਪੰਚਾਂ ਵਿੱਚ ਬੜੀ ਤੇਜ਼ੀ ਨਾਲ ਬੀਤਦਾ ਜਾ ਰਿਹਾ ਹੈ। ਇਹ ਵਿਚਾਰ ਆਉਂਦਿਆਂ ਹੀ ਮੈਨੂੰ ਬੜਾ ਦੁੱਖ ਹੁੰਦਾ ਹੈ। ਕਿਰਪਾ ਕਰਕੇ ਮੈਨੂੰ ਇਹੋ ਜਿਹਾ ਉਪਦੇਸ਼ ਦਿਓ ਜਿਸ ਅਨੁਸਾਰ ਮੈਂ ਜੀਵਨ ਬਤੀਤ ਕਰਕੇ ਕਲਿਆਣ ਤੇ ਸ਼ਾਂਤੀ ਪ੍ਰਾਪਤ ਕਰਾਂ। ਪਿਤਾ ਨੇ ਉੱਤਰ ਦਿੱਤਾ, ਬੇਟਾ, ਆਪਣੇ ਵਰਨ ਤੇ ਆਸ਼ਰਮ ਅਨੁਸਾਰ ਕਰਮਾਂ ਨੂੰ ਕਰਦਾ ਹੋਇਆ ਮਨੁੱਖ ਮਰਨ ਤੋਂ ਬਾਅਦ ਮੁਕਤੀ ਪ੍ਰਾਪਤ ਕਰਦਾ ਹੈ ਤੇ ਇਸ ਲੋਕ ਵਿੱਚ ਸ਼ਾਂਤੀ ਤੇ ਆਨੰਦ ਭੋਗਦਾ ਹੈ। ਇਸ ਲਈ ਤੂੰ ਵੀ ਉਪਰੋਕਤ ਵਿਧੀ ਅਨੁਸਾਰ ਕਰਮ ਕਰਦਾ ਹੋਇਆ ਸੁਖੀ ਜੀਵਨ ਬਤੀਤ ਕਰ। ਪੁੱਤਰ ਨੇ ਕਿਹਾ, ਪਿਤਾ ਜੀ, ਆਪ ਤਾਂ ਪਿਆਸੇ ਆਦਮੀ ਨੂੰ ਖੂਹ ਪੁੱਟ ਕੇ ਪਾਣੀ ਪੀਣ ਦਾ ਉਪਦੇਸ਼ ਦੇ ਰਹੇ ਹੋ, ਪਿਆਸੇ ਕੋਲ ਇੰਨਾ ਸਮਾਂ ਕਿੱਥੇ ਹੁੰਦਾ ਹੈ? ਇਹ ਸੰਸਾਰ ਹਰ ਪਲ ਕਰਾਲ ਕਾਲ ਦੁਆਰਾ ਤਾੜਤ ਕੀਤਾ ਜਾ ਰਿਹਾ ਹੈ। ਕਈ ਬੰਧਨਾਂ ਨੇ ਇਸ ਸੰਸਾਰ ਨੂੰ ਚੌਹਾਂ ਪਾਸਿਆਂ ਤੋਂ ਜਕੜਿਆ ਹੋਇਆ ਹੈ। ਪਲ ਪਲ ਬਾਅਦ ਇਹ ਸੰਸਾਰ ਵਿਨਾਸ਼ ਵੱਲ ਜਾ ਰਿਹਾ ਹੈ। ਕੋਈ ਸਖੈਨ ਸਾਧਨ ਦੱਸੋ। ਪਿਤਾ ਨੇ ਕਿਹਾ, ਪੁੱਤਰ ਤੂੰ ਇਹ ਸਭ ਗੱਲਾਂ ਕਿਸ ਆਧਾਰ ਤੇ ਕਹਿ ਰਿਹਾ ਹੈ? ਕੌਣ ਇਸ ਸੰਸਾਰ ਨੂੰ ਤਾੜਨਾ ਦੇ ਰਿਹਾ ਹੈ? ਤੂੰ ਕਿਹਨਾਂ ਬੰਧਨਾਂ ਦੀ ਗੱਲ ਕਰ ਰਿਹਾ ਹੈ? ਮੈਂ ਤਾਂ ਸੰਸਾਰ ਨੂੰ ਜਿਹੋ ਜਿਹਾ ਅਤੀਤ ਵਿੱਚ ਸੀ ਉਹੋ ਜਿਹਾ ਹੀ ਵਰਤਮਾਨ ਵਿੱਚ ਵੇਖ ਰਿਹਾ ਹਾਂ। ਇਹ ਸੰਸਾਰ ਅਨੰਤ ਕਾਲ ਤੱਕ ਇਹੋ ਜਿਹਾ ਹੀ ਰਹੇਗਾ। ਫਿਰ ਤੂੰ ਕਿਸ ਸੰਸਾਰ ਨੂੰ ਨਾਸ਼ ਹੋਇਆ ਵੇਖ ਰਿਹਾ ਹੈ? ਪੁੱਤਰ ਨੇ ਕਿਹਾ, ਪਿਤਾ ਜੀ, ਕਰਾਲ ਕਾਲ ਇਹ ਸੰਸਾਰ ਦੇ ਸਭ ਪ੍ਰਾਣੀਆਂ ਨੂੰ ਤਾੜਤ ਕਰ ਰਿਹਾ ਹੈ। ਬਿਰਧ ਅਵਸਥਾ ਚੌਹੀ ਪਾਸੇ ਮੂੰਹ ਅੱਡੀ ਖੜੀ ਹੈ। ਸੰਸਾਰ ਦੀ ਹਰ ਵਸਤੂ ਦਿਨ ਰਾਤ ਖੈ ਹੋ ਰਹੀ ਹੈ। ਹਰ ਦਿਨ ਬੀਤ ਜਾਣ ਤੇ ਆਯੂ ਘਟ ਰਹੀ ਹੈ, ਪਰ ਮੂਰਖ ਮਨੁੱਖ ਦਿਨ ਰਾਤ ਭੋਗਾਂ ਨੂੰ ਭੋਗਣ ਵਿੱਚ ਹੀ ਲੱਗਾ ਹੋਇਆ ਹੈ। ਬੁਰੇ ਭਲੇ ਕਰਮ ਕਰਕੇ ਪੁੱਤਰਾਂ ਧੀਆਂ ਤੇ ਇਸਤਰੀ ਨੂੰ ਪਾਲ ਰਿਹਾ ਹੈ। ਉਹ ਆਪਣੀ ਇਸੇ ਧੁਨ ਵਿੱਚ ਲੱਗਾ ਹੋਇਆ ਹੈ ਕਿ ਇਹ ਕੰਮ ਤਾਂ ਪੂਰਾ ਹੋ ਗਿਆ ਹੈ, ਹੁਣ ਹੋਰ ਬਾਕੀ ਰਹਿੰਦੇ ਕੰਮ ਪੂਰੇ ਕਰਨੇ ਹਨ। ਇਸੇ ਧੁਨ ਵਿੱਚ ਲੱਗੇ ਮਨੁੱਖ ਨੂੰ ਮੌਤ ਆਦਿ ਵੋਚਦੀ ਹੈ। ਗਰੀਬ ਅਮੀਰ, ਬਲਵਾਨ ਨਿਰਬਲ, ਪੰਡਿਤ ਤੇ ਮੂਰਖ ਆਦਿ ਕੋਈ ਹੋਵੇ, ਮੌਤ ਕਿਸੇ ਨੂੰ ਨਹੀਂ ਵੇਖਦੀ। ਉਹ ਆਪਣਾ ਕੰਮ ਨਿਰੰਤਰ ਕਰ ਰਹੀ ਹੈ। ਇਹ ਪਿਤਾ ਜੀ ਅਨੇਕਾਂ ਵਿਆਧੀਆਂ ਨਾਲ ਭਰੇ ਇਸ ਸਰੀਰ ਨੂੰ ਲੈ ਕੇ ਆਪ ਇੰਨੇ ਨਿਸ਼ਚਿੰਤ ਕਿਉਂ ਹੋ? ਆਪ ਕਰਨ ਜੋ ਕੰਮਾਂ ਨੂੰ ਕਿਉਂ ਨਹੀਂ ਕਰਦੇ? ਮੌਤ ਤੇ ਬਿਰਧ ਅਵਸਥਾ ਇਹ ਦੋਵੇਂ ਹੀ ਸਰੀਰ ਨਾਲ ਜਨਮ ਤੋਂ ਹੀ ਲੱਗੀਆਂ ਹੋਈਆਂ ਹਨ। ਸਭ ਸੰਸਾਰ ਇਹਨਾਂ ਦੋਹਾਂ ਵਿੱਚ ਗਰਸਿਆ ਹੋਇਆ ਹੈ। ਇਹ ਵੇਖ ਕੇ ਵੀ ਮੂਰਖ ਮਨੁੱਖ ਮੌਤ ਤੇ ਬਿਰਧ ਅਵਸਥਾ ਨੂੰ ਭੁਲਾਈ ਬੈਠਾ ਹੈ। ਕੇਵਲ ਸਤਪੁਰਖ ਹੀ ਸਦਾ ਮੌਤ ਨੂੰ ਯਾਦ ਰੱਖਦੇ ਹੋਏ ਅੰਮ੍ਰਿਤਵ ਨੂੰ ਪ੍ਰਾਪਤ ਕਰਨ ਦੇ ਯਤਨ ਵਿੱਚ ਲੱਗੇ ਰਹਿੰਦੇ ਹਨ, ਕਿਉਂਕਿ ਮ੍ਰਿਤੂ ਤੇ ਸਤ ਰੂਪ ਅੰਮ੍ਰਿਤਵ ਦੋਵੇਂ ਹੀ ਇਸ ਸਰੀਰ ਵਿੱਚ ਵਿਆਪਕ ਹਨ। ਮੋਹ ਵਿੱਚ ਭਰਮ ਦਾ ਮਨੁੱਖ ਮੌਤ ਨੂੰ ਪ੍ਰਾਪਤ ਕਰਦਾ ਹੈ ਤੇ ਸਤ ਵਰਤ ਦਾ ਆਚਰਣ ਕਰਕੇ ਸਤ ਯੋਗ ਵਿੱਚ ਤਤਪਰ ਰਹਿ ਕੇ ਸਤ ਰੂਪ ਅੰਮ੍ਰਿਤ ਦੀ ਪ੍ਰਾਪਤੀ ਕਰਦਾ ਹੈ। ਇਸ ਲਈ ਇਹ ਪਿਤਾ ਜੀ, ਮੈਂ ਉਸੇ ਤੱਕ ਦੀ ਖੋਜ ਕਰਾਂਗਾ, ਜਦ ਤੱਕ ਤੇ ਧਿਆਨ ਨਾਲ ਮਨ ਇੰਦਰੀਆਂ ਤੇ ਬਾਣੀ ਨੂੰ ਸ਼ੁੱਧ ਕਰਾਂਗਾ, ਕਿਉਂਕਿ ਜਿਹੜੇ ਪੁਰਸ਼ ਬਾਣੀ ਤੇ ਮਨ ਸ਼ੁੱਧ ਕਰਕੇ ਅਕਾਗਰ ਚਿੱਤ ਤੇ ਤਪ ਤਿਆਗ ਤੇ ਸੱਚ ਵਿੱਚ ਤਤਪਰ ਰਹਿੰਦੇ ਹਨ ਉਹ ਸਭ ਕੁਛ ਪ੍ਰਾਪਤ ਕਰ ਲੈਂਦੇ ਹਨ। ਇਸ ਲਈ ਇਹ ਪਿਤਾ ਜੀ, ਆਪ ਵੀ ਇਹਨਾਂ ਨਾਸਵੰਤ ਵਸਤੂਆਂ ਦਾ ਮੋਹ ਦੂਰ ਕਰਕੇ ਜਪ ਤਪ ਤੇ ਮਨਨ ਦੁਆਰਾ ਅੰਮ੍ਰਿਤਵ ਦੀ ਪ੍ਰਾਪਤੀ ਦਾ ਯਤਨ ਕਰੋ। ਤਿਆਗ ਦਾ ਮਹੱਤਵ। ਭੀਸ਼ਮ ਜੀ ਨੇ ਕਿਹਾ, ਧਰਮਰਾਜ, ਆਪਣੇ ਪੂਰਵ ਜਨਮ ਦੇ ਕੀਤੇ ਹੋਏ ਕਰਮਾਂ ਅਨੁਸਾਰ ਹਰ ਜੀਵ ਸੁੱਖ ਦੁੱਖ ਭੋਗਦਾ ਹੈ। ਸਧਾਰਨ ਮਨੁੱਖ ਸੁੱਖ ਮਿਲਣ ਤੇ ਪ੍ਰਸੰਨ ਹੁੰਦਾ ਹੈ ਤੇ ਦੁੱਖ ਪੈਣ ਤੇ ਘਬਰਾ ਜਾਂਦਾ ਹੈ। ਸਭ ਕੁਛ ਤਿਆਗ ਕੇ ਅਕਿੰਚਨ ਅਵਸਥਾ ਪ੍ਰਾਪਤ ਕਰ ਲੈਣ ਨਾਲ ਤੂੰ ਸਦਾ ਸੁੱਖ ਦਾ ਹੀ ਆਨੰਦ ਮਾਣੇਗਾ। ਨਿਰਛਿਤ ਪੁਰਸ਼ ਇਹਨਾਂ ਦੋਹਾਂ ਨੂੰ ਤਿਆਗ ਕੇ ਮੁਕਤ ਸਰੂਪ ਹੋ ਜਾਂਦਾ ਹੈ। ਉਹ ਸੁਤੰਤਰਤਾ ਨਾਲ ਵਿਚਰਦਾ ਹੈ। ਪ੍ਰਿਥਵੀ ਹੀ ਜਿਸ ਦੀ ਸੇਜ ਹੈ, ਆਕਾਸ਼ ਜਿਸ ਦਾ ਉਡਨ ਹੈ, ਬਾਂ ਜਿਸ ਦੀ ਤਵੀਆ ਹੈ, ਇਹ ਜਿਹਾ ਅਕਿੰਚਨ ਪੁਰਸ਼ ਸ਼ਾਂਤੀ ਤੇ ਸੁਤੰਤਰਤਾ ਪੂਰਵਕ ਜੀਵਨ ਬਸਰ ਕਰਦਾ ਹੈ। ਇਹ ਰਾਜਨ, ਅਕਿੰਚਨ ਪੁਰਖ ਵਰਗਾ ਸੁਖੀ ਤਿੰਨਾਂ ਲੋਕਾਂ ਵਿੱਚ ਕੋਈ ਪੁਰਖ ਨਹੀਂ। ਰਾਜ ਤੇ ਅਕਿੰਚਨ ਦੀ ਤੁਲਨਾ ਕਰਨ ਤੇ ਅਕਿੰਚਨਤਾ ਦਾ ਹੀ ਪੱਲਾ ਭਾਰੀ ਰਹਿੰਦਾ ਹੈ। ਜਿਸ ਕੋਲ ਸਭ ਪਦਾਰਥ ਹੁੰਦੇ ਹਨ ਉਹ ਪੁਰਸ਼ ਸਦਾ ਹੀ ਪ੍ਰਾਪਤ ਸਮੱਗਰੀ ਦੀ ਰੱਖਿਆ ਤੇ ਵਿਯੋਗ ਦੀ ਚਿੰਤਾ ਵਿੱਚ ਦੁਖੀ ਰਹਿੰਦਾ ਹੈ। ਜੋ ਕੁਛ ਉਸ ਨੂੰ ਪ੍ਰਾਪਤ ਹੁੰਦਾ ਹੈ ਉਸ ਨੂੰ ਹੋਰ ਵਧੇਰੇ ਲੈਣ ਲਈ ਉਹ ਭਟਕਦਾ ਰਹਿੰਦਾ ਹੈ। ਇਸੇ ਚੱਕਰ ਵਿੱਚ ਭਟਕਦਿਆਂ ਉਸ ਨੂੰ ਭਲੇ ਬੁਰੇ ਦਾ ਗਿਆਨ ਨਹੀਂ ਰਹਿੰਦਾ। ਇਸ ਦਿਸ਼ਾ ਵਿੱਚ ਉਹ ਪਤਨ ਦੇ ਡੂੰਘੇ ਖੱਡੇ ਵਿੱਚ ਡਿੱਗ ਪੈਂਦਾ ਹੈ। ਤਿਆਗੀ ਪੁਰਸ਼ ਸਤਪੁਰਸ਼ਾਂ ਦੇ ਦੱਸੇ ਮਾਰਗ ਤੇ ਚੱਲਦਾ ਹੋਇਆ ਕਲਿਆਣ ਪ੍ਰਾਪਤ ਕਰ ਲੈਂਦਾ ਹੈ। ਤਿਆਗ ਤੋਂ ਬਿਨਾਂ ਕਦੀ ਕੋਈ ਸੁਖੀ ਨਹੀਂ ਸੁਖੀ ਹੋ ਸਕਦਾ ਹੈ ਤੇ ਨਾ ਹੀ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹੈ। ਤਿਆਗ ਤੋਂ ਬਿਨਾਂ ਕਦੀ ਕੋਈ ਸੁਖੀ ਹੋ ਸਕਦਾ ਹੈ ਤੇ ਨਾ ਹੀ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹੈ। ਤ੍ਰਿਸ਼ਨਾ ਤਿਆਗਣ ਨਾਲ ਬ੍ਰਹਮਾਨੰਦ ਦੀ ਪ੍ਰਾਪਤੀ। ਯੁਧਿਸ਼ਠਿਰ ਨੇ ਪੁੱਛਿਆ, ਇਹ ਪਿਤਾਮਹ ਹੈ, ਤ੍ਰਿਸ਼ਨਾ ਬੜੀ ਪਰਵਲ ਹੈ, ਉਦਮ ਕਰਨ ਨਾਲ ਧਨ ਦੀ ਪ੍ਰਾਪਤੀ ਨਾ ਹੋਣ ਤੇ ਵੀ ਇਹ ਤ੍ਰਿਸ਼ਨਾ ਪਿਸਾਚਨੀ ਪਿੱਛਾ ਨਹੀਂ ਛੱਡਦੀ। ਇਸ ਦਸ਼ਾ ਵਿੱਚ ਕਿਹਨਾਂ ਉਪਾਵਾਂ ਨਾਲ ਸਥਿਰਤਾ ਪ੍ਰਾਪਤ ਕੀਤੀ ਜਾਏ? ਭੀਸ਼ਮ ਜੀ ਨੇ ਕਿਹਾ, ਬੇਟਾ, ਸੱਤ ਭਾਸ਼ਣ ਭੋਗਾਂ ਤੋਂ ਪ੍ਰਾਂਤਾ ਧਨ ਪੈਦਾ ਕਰਨ ਲਈ ਬਹੁਤੀ ਨੱਠ ਭੱਜ ਨਾ ਕਰਨੀ ਤੇ ਸੰਤਵ ਭਾਵ ਇਹਨਾਂ ਸਾਧਨਾਂ ਨਾਲ ਤ੍ਰਿਸ਼ਨਾ ਨੂੰ ਜਿੱਤਿਆ ਜਾ ਸਕਦਾ ਹੈ। ਇਸ ਸੰਬੰਧੀ ਮੈਂ ਇੱਕ ਮੰਕ ਨਾਂ ਦੇ ਆਦਮੀ ਦੀ ਕਥਾ ਸੁਣਾਉਂਦਾ ਹਾਂ। ਮੰਕ ਨੇ ਧਨ ਪੈਦਾ ਕਰਨ ਲਈ ਬਹੁਤ ਉਦਮ ਕੀਤਾ ਪਰ ਉਹ ਸਫਲ ਨਾ ਹੋ ਸਕਿਆ। ਇਸੇ ਦੌੜ ਭੱਜ ਵਿੱਚ ਉਹ ਕੋਲ ਵਾਲਾ ਧਨ ਵੀ ਗਵਾ ਬੈਠਾ। ਉਸਨੇ ਥੋੜੇ ਵਕਤ ਦੇ ਪੈਸੇ ਇਕੱਠੇ ਕੀਤੇ ਤੇ ਦੋ ਬੱਚੇ ਖਰੀਦੇ। ਉਹਨਾਂ ਦੀ ਸਹਾਇਤਾ ਨਾਲ ਉਹ ਧਨ ਕਮਾਉਣ ਲਈ ਆਖਰੀ ਯਤਨ ਕਰਨ ਲੱਗਾ। ਬੱਚਿਆਂ ਨੂੰ ਸੁਖਾਉਣ ਲਈ ਜੂਏ ਵਿੱਚ ਜੋਤ ਕੇ ਉਹ ਲੈ ਤੁਰਿਆ। ਰਸਤੇ ਵਿੱਚ ਇੱਕ ਊਠ ਬੈਠਾ ਹੋਇਆ ਸੀ, ਬੱਚੇ ਉਸ ਨਾਲ ਜਾ ਟਕਰਾਏ। ਊਠ ਖੜਾ ਹੋ ਗਿਆ ਤੇ ਦੋਵੇਂ ਬੱਚੇ ਉਸਦੀ ਗਰਦਨ ਨਾਲ ਲਚਕ ਗਏ। ਊਠ ਬੜੇ ਗੁੱਸੇ ਨਾਲ ਉੱਠ ਭੱਜਿਆ। ਇਹ ਵੇਖ ਕੇ ਮੰਕ ਨੇ ਕਿਹਾ, ਸੱਚ ਹੈ, ਮਨੁੱਖ ਕਿੰਨਾ ਉਦਮ ਕਰੇ ਪਰ ਭਾਗਹੀਨ ਹੋਣ ਕਰਕੇ ਉਸ ਨੂੰ ਕੁਛ ਵੀ ਨਹੀਂ ਮਿਲਦਾ। ਜੇ ਕੁਛ ਉਸ ਨੂੰ ਮਿਲਦਾ ਹੈ ਉਹ ਮਨੁੱਖ ਦੇ ਉਦਮ ਨਾਲ ਨਹੀਂ ਮਿਲਦਾ, ਸਗੋਂ ਪ੍ਰਭੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਦੈਵ ਦੇ ਸਾਹਮਣੇ ਉਦਮ ਦੀ ਕੋਈ ਮਹੱਤਤਾ ਨਹੀਂ। ਇਸ ਲਈ ਜਿਹੜਾ ਪੁਰਸ਼ ਇਸ ਕ੍ਰਿਸ਼ਨਾ ਤੋਂ ਪ੍ਰਾਣ ਹੋ ਕੇ ਧਨ ਪੈਦਾ ਕਰਨ ਦੀ ਇੱਛਾ ਛੱਡ ਦਿੰਦਾ ਹੈ ਉਹ ਸੁੱਖ ਦੀ ਨੀਂਦ ਸੌਂਦਾ ਹੈ। ਮੈਂ ਕਿੰਨਾ ਮੂਰਖ ਹਾਂ ਕਿ ਇਹਨਾਂ ਕਾਮਨਾਵਾਂ ਦੀ ਪੂਰਤੀ ਲਈ ਕਮਲਾ ਹੋਇਆ ਫਿਰਦਾ ਹਾਂ। ਮੈਨੂੰ ਇਹ ਪਤਾ ਹੀ ਨਹੀਂ ਕਿ ਇਹਨਾਂ ਕਾਮਨਾਵਾਂ ਦੀ ਪੂਰਤੀ ਹੋਣੀ ਅਸੰਭਵ ਹੈ। ਇਹਨਾਂ ਕਾਮਨਾਵਾਂ ਨੂੰ ਤਿਆਗਣ ਵਾਲਾ ਜੀਵ ਹੀ ਸੁਖੀ ਹੋ ਸਕਦਾ ਹੈ। ਉਹ ਕਾਮਨਾਵਾਂ ਦੇ ਗੁਲਾਮ ਮੰਕ ਤੂੰ ਇਸ ਮੂਰਖਤਾ ਦੇ ਅਧੀਨ ਹੋ ਕੇ ਕਦੋਂ ਤੱਕ ਕਸ਼ਟ ਪਾਉਂਦਾ ਰਹੇਗਾ? ਕਿਉਂ ਨਹੀਂ ਇਹਨਾਂ ਨੂੰ ਤਿਆਗ ਕੇ ਸੁਖੀ ਹੋ ਜਾਂਦਾ? ਮੈਂ ਹੁਣ ਚੰਗੀ ਤਰ੍ਹਾਂ ਜਾਣ ਲਿਆ ਹੈ ਕਿ ਤ੍ਰਿਸ਼ਨਾ ਦੀ ਨਿਵਿਰਤੀ ਤੋਂ ਬਿਨਾਂ ਸੁੱਖ ਨਹੀਂ ਮਿਲ ਸਕਦਾ। ਇਸ ਲਈ ਮੈਂ ਹੁਣ ਸਭ ਕਾਮਨਾਵਾਂ ਨੂੰ ਤਿਆਗ ਕੇ ਸੱਚ ਦੀ ਸ਼ਰਨ ਲਵਾਂਗਾ, ਬੁੱਧੀ ਨਾਲ ਯੋਗ ਧਾਰਨ ਕਰਾਂਗਾ, ਮਨ ਨਾਲ ਮੰਨਣ ਤੇ ਨਿਧਿਆਸਨ ਕਰਾਂਗਾ, ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਾਂਗਾ, ਭੋਗਾਂ ਨੂੰ ਤਿਆਗ ਦਿਆਂਗਾ, ਸ਼ਤਰੂ ਤੇ ਮਿੱਤਰ ਦੀ ਭਾਵਨਾ ਨੂੰ ਮਿਟਾ ਦਿਆਂਗਾ, ਸਭ ਜੀਵਾਂ ਦੇ ਭਲੇ ਲਈ ਯਤਨ ਕਰਾਂਗਾ। ਹੁਣ ਮੈਂ ਕਾਮ ਕ੍ਰੋਧ ਆਦਿ ਵਿਕਾਰਾਂ ਤੋਂ ਮੁਕਤ ਹੋ ਕੇ ਸੁਖੀ ਹੋ ਗਿਆ। ਮੈਂ ਕਾਮਨਾਵਾਂ ਤੋਂ ਰਹਿਤ ਹੋ ਕੇ ਪਰਮਾਤਮਾ ਵਿੱਚ ਸਥਿਰ ਹੋ ਗਿਆ। ਹੁਣ ਮੈਂ ਸ਼ਾਂਤ ਹਾਂ ਤੇ ਬਿਸ਼ੁੱਧ ਆਨੰਦ ਦਾ ਅਨੁਭਵ ਕਰ ਰਿਹਾ ਹਾਂ। ਮਹਾਂਪੁਰਸ਼ਾਂ ਦੇ ਲੱਛਣ। ਯੁਧਿਸ਼ਠਿਰ ਨੇ ਪ੍ਰਸ਼ਨ ਕੀਤਾ, ਇਹ ਧਰਮਗ ਸਧਾਰਨ ਪੁਰਸ਼ਾਂ ਨਾਲੋਂ ਮਹਾਂਪੁਰਸ਼ਾਂ ਵਿੱਚ ਕੀ ਵਿਸ਼ੇਸ਼ਤਾ ਹੁੰਦੀ ਹੈ ਤੇ ਉਹ ਸਦਾ ਨਿਰਸ਼ੋਕ ਤੇ ਆਨੰਦ ਮਗਨ ਰਹਿੰਦੇ ਹਨ? ਭੀਸ਼ਮ ਜੀ ਨੇ ਉੱਤਰ ਦਿੱਤਾ, ਇਹ ਰਾਜਨ, ਇਸ ਸੰਬੰਧੀ ਮੈਂ ਪ੍ਰਹਿਲਾਦ ਤੇ ਅਜਗਰ ਮੁਨੀ ਦਾ ਸੰਵਾਦ ਰੂਪ ਇਤਿਹਾਸ ਸੁਣਾਉਂਦਾ ਹਾਂ। ਸੁਣੋ, ਇੱਕ ਦਿਨ ਪ੍ਰਹਿਲਾਦ ਨੇ ਇੱਕ ਤਪਸਵੀ ਮਹਾਂਪੁਰਸ਼ ਨੂੰ ਵੇਖਿਆ ਜੋ ਕਿ ਬਿਲਕੁਲ ਨਿਰਦਵੰਦ, ਨਿਸ਼ਚਿੰਤ ਤੇ ਸਵਸਥ ਤ੍ਰਿਪਤ ਸੀ। ਸ਼ਰਦ ਰੁੱਤ ਸੀ ਪਰ ਉਹ ਮਹਾਂਪੁਰਸ਼ ਕੇਵਲ ਇੱਕ ਕੁਪੀਨ ਬੰਨੀ ਬੜੀ ਅਡੋਲਤਾ ਨਾਲ ਇੱਕ ਬ੍ਰਿਕਸ਼ ਹੇਠ ਬੈਠਾ ਹੋਇਆ ਸੀ। ਉਸ ਨਿਰਵਕਾਰ ਸੌਮ ਮੂਰਤੀ ਨੂੰ ਵੇਖ ਕੇ ਪ੍ਰਹਿਲਾਦ ਨੇ ਪੁੱਛਿਆ, ਹੇ ਮਹਾਤਮਾ ਜੀ, ਆਪ ਸਵਸਥ, ਸ਼ਕਤੀਵਾਨ, ਸ਼ਾਂਤ, ਜਤਿੰਦਰੇ ਤੇ ਪੂਰਨ ਤ੍ਰਿਪਤ ਹੋਏ ਬੜੇ ਆਨੰਦ ਨਾਲ ਇਸ ਧਰਤੀ ਤੇ ਵਿਚਰ ਰਹੇ ਹੋ। ਆਪ ਹਰ ਦਸ਼ਾ ਵਿੱਚ ਪੂਰਨ ਨਿਸ਼ਚਿੰਤ ਪ੍ਰਤੀਤ ਹੁੰਦੇ ਹੋ। ਇਹ ਭਗਵਾਨ, ਇਹ ਅਵਸਥਾ ਆਪਨੇ ਕਿਵੇਂ ਪ੍ਰਾਪਤ ਕੀਤੀ ਹੈ? ਉਹ ਕਿਹੜਾ ਗਿਆਨ ਤੇ ਉਹ ਕਿਹੜੀ ਬਿਰਤੀ ਹੈ ਜਿਸ ਦੁਆਰਾ ਆਪ ਨੂੰ ਇਹ ਸੁਤੰਤਰਤਾ ਪ੍ਰਾਪਤ ਹੋਈ ਹੈ? ਪ੍ਰਹਿਲਾਦ ਦੀਆਂ ਗੱਲਾਂ ਸੁਣ ਕੇ ਮਹਾਂਪੁਰਸ਼ ਮੁਸਕਰਾ ਕੇ ਬੜੀ ਮਿੱਠੇ ਸ਼ਬਦਾਂ ਵਿੱਚ ਕਹਿਣ ਲੱਗੇ, ਬੱਤਸ, ਮੈਂ ਇਸ ਆਸਾਰ ਸੰਸਾਰ ਨਾਲੋਂ ਬਿਰਤੀ ਨੂੰ ਹਟਾ ਕੇ ਚਿਦਾਨੰਦ ਘਨ ਪਰਮਾਤਮਾ ਨਾਲ ਆਪਣਾ ਸੰਬੰਧ ਜੋੜ ਲਿਆ ਹੈ। ਮੈਂ ਇਹ ਪੂਰਨ ਤੌਰ ਤੇ ਨਿਸ਼ਚਾ ਕਰ ਲਿਆ ਹੈ ਕਿ ਇਸ ਜਗਤ ਦੀ ਉਤਪਤੀ ਬ੍ਰਿਧੀ ਹਾਨ ਲਾਭ ਪ੍ਰਕਿਰਤੀ ਖੇਡ ਹੈ। ਇਸ ਨੂੰ ਰੋਕਣ ਦੀ ਸ਼ਕਤੀ ਨਾ ਮੇਰੇ ਵਿੱਚ ਹੈ ਤੇ ਨਾ ਕਿਸੇ ਹੋਰ ਵਿੱਚ ਹੈ। ਪ੍ਰਕਿਰਤੀ ਵੀ ਪਰਵਾਹ ਨਹੀਂ ਕਰਦੀ, ਇਸ ਲਈ ਮੈਂ ਵੀ ਅਨੁਕੂਲਤਾ ਨਾਲ ਪ੍ਰਸੰਨ ਨਹੀਂ ਹੁੰਦਾ ਤੇ ਪ੍ਰਤੀਕੂਲਤਾ ਨਾਲ ਦੁਖੀ ਨਹੀਂ ਹੁੰਦਾ। ਇੰਦਰੀਆਂ ਦੇ ਸਾਰੇ ਵਿਹਾਰ ਉਹਨਾਂ ਦੇ ਅਨੁਕੂਲ ਹੋਣ ਜਾਂ ਪ੍ਰਤੀਕੂਲ, ਇਹ ਮੈਨੂੰ ਵਿਚਲਿਤ ਨਹੀਂ ਕਰ ਸਕਦੇ। ਜੇ ਕੁਛ ਸਹਿਜ ਸੁਭਾਅ ਮਿਲ ਜਾਂਦਾ ਹੈ ਉਹ ਮੈਂ ਖਾ ਲੈਂਦਾ ਹਾਂ, ਨਹੀਂ ਤਾਂ ਬਿਨਾਂ ਖਾਧੇ ਹੀ ਸਮਾਂ ਬੀਤ ਜਾਂਦਾ ਹੈ। ਕਦੀ ਚੰਗੇ ਚੰਗੇ ਪਦਾਰਥ ਮਿਲ ਜਾਂਦੇ ਹਨ ਤੇ ਕਦੀ ਕੁਝੇ ਛੋਲੇ ਹੀ ਮਿਲਦੇ ਹਨ। ਕਦੀ ਮੈਨੂੰ ਬਹੁਮੁੱਲੇ ਵਸਤਰ ਪ੍ਰਾਪਤ ਹੋ ਜਾਂਦੇ ਹਨ ਤੇ ਕਦੀ ਇੱਕ ਕਪੀਨ ਹੀ ਰਹਿ ਜਾਂਦੀ ਹੈ। ਮੈਂ ਧਰਮ ਅਨੁਕੂਲ ਪ੍ਰਾਪਤ ਵਸਤੂ ਦਾ ਅਨਾਦਰ ਨਹੀਂ ਕਰਦਾ ਤੇ ਅਪ੍ਰਾਪਤ ਵਸਤੂ ਦੀ ਇੱਛਾ ਨਹੀਂ ਰੱਖਦਾ। ਇਹ ਬੱਤਸ ਮੇਰਾ ਇਹ ਮਤ ਦ੍ਰਿੜ ਤੇ ਅਟਲ ਹੈ, ਇਸੇ ਲਈ ਮੈਂ ਕਦੀ ਧਰਮ ਤੋਂ ਬੇਮੁਖ ਨਹੀਂ ਹੁੰਦਾ। ਮੈਂ ਚੰਗੀ ਤਰ੍ਹਾਂ ਜਾਣ ਲਿਆ ਹੈ ਕਿ ਸੰਯੋਗ ਵਿਯੋਗ ਵਿੱਚ ਤੇ ਸੰਚੇ ਬਨਾਸ ਵਿੱਚ ਲੀਨ ਹੋ ਜਾਂਦਾ ਹੈ, ਇਸ ਲਈ ਮੈਂ ਕਦੀ ਸੰਚੇ ਤੇ ਅਪ੍ਰਾਪਤ ਦੀ ਪ੍ਰਾਪਤੀ ਦਾ ਯਤਨ ਨਹੀਂ ਕਰਦਾ। ਇੱਕ ਦਿਨ ਐਸਾ ਆਉਂਦਾ ਹੈ ਕਿ ਸੰਚੇ ਕਰਤਾ ਆਪ ਹੀ ਮੌਤ ਦੇ ਮੂੰਹ ਵਿੱਚ ਜਾ ਪੈਂਦਾ ਹੈ। ਪ੍ਰਿਥਵੀ ਦੇ ਸਭ ਜੀਵ ਜੰਤੂ ਇੱਕ ਦਿਨ ਅਵਸ਼ ਹੀ ਮ੍ਰਿਤੂ ਦੇ ਬਸ ਹੋ ਜਾਣਗੇ। ਇਹਨਾਂ ਵਿਚਾਰਾਂ ਨਾਲ ਮੈਂ ਆਪਣੇ ਸੰਭਾਵ ਦਾ ਸੰਤੁਲਨ ਨਸ਼ਟ ਨਹੀਂ ਹੋਣ ਦਿੰਦਾ, ਇਸੇ ਲਈ ਮੈਂ ਆਨੰਦ ਵਿੱਚ ਮਗਨ ਸੁਤੰਤਰ ਰੂਪ ਵਿੱਚ ਵਿਚਰਦਾ ਰਹਿੰਦਾ ਹਾਂ। ਸਭ ਪ੍ਰਾਣੀ ਆਪਣੇ ਪਰਮ ਆਦੇਸ਼ ਨੂੰ ਭੁਲਾ ਕੇ ਵਿਸ਼ਿਆਂ ਵਿੱਚ ਭਟਕ ਰਹੇ ਹਨ। ਵਿਸ਼ਿਆਂ ਵਿੱਚ ਲੀਨ ਹੋਇਆ ਪੁਰਸ਼ ਭੋਗਾਂ ਦੀ ਪ੍ਰਾਪਤੀ ਵਾਸਤੇ ਬੁਰੇ ਕੰਮ ਕਰਨ ਤੋਂ ਸੰਕੋਚ ਨਹੀਂ ਕਰਦਾ, ਪਰ ਉਸਦਾ ਚਿੱਤ ਫੇਰ ਵੀ ਸ਼ਾਂਤ ਨਹੀਂ ਹੁੰਦਾ। ਇਹ ਸਭ ਕੁਛ ਵੇਖ ਕੇ ਮੈਂ ਭੈ ਰਾਗ ਮੋਹ ਲੋਭ ਤੇ ਹੰਕਾਰ ਨੂੰ ਤਿਆਗ ਕੇ ਦਮ ਨਿਯਮ ਸੱਚ ਤੇ ਪਵਿੱਤਰਤਾ ਦਾ ਵਰਤ ਲੈ ਲਿਆ ਹੈ, ਪਰ ਮੈਨੂੰ ਕਿਸੇ ਫਲ ਦੀ ਇੱਛਾ ਨਹੀਂ। ਮੈਂ ਹਰ ਸਮੇਂ ਆਪਣੇ ਮਨ ਬਾਣੀ ਤੇ ਬੁੱਧੀ ਨੂੰ ਕਾਬੂ ਵਿੱਚ ਰੱਖ ਕੇ ਇਹਨਾਂ ਨੂੰ ਚੰਗੀਆਂ ਲੱਗਣ ਵਾਲੀਆਂ ਵਸਤੂਆਂ ਦੀ ਨਾਸ਼ਮਾਨਤਾ ਦਾ ਗਿਆਨ ਕਰਾਉਂਦਾ ਰਹਿੰਦਾ ਹਾਂ। ਇਸ ਪ੍ਰਕਾਰ ਆਪਣੀ ਇਸ ਅਜਗਰ ਬਿਰਤੀ ਤੋਂ ਨਿਸ਼ਚਿੰਤ ਹੋਇਆ ਮੈਂ ਆਨੰਦ ਪੂਰਵਕ ਜੀਵਨ ਗੁਜ਼ਾਰਦਾ ਹਾਂ। ਬੁੱਧੀ ਬਲ ਨਾਲ ਅਰਥ ਦੀ ਸਿੱਧੀ। ਯੁਧਿਸ਼ਠਿਰ ਨੇ ਪੁੱਛਿਆ, ਹੇ ਪਿਤਾਮਹ, ਧਨ ਜਨ ਕਰਮ ਤੇ ਬੁੱਧੀ, ਇਹਨਾਂ ਵਿੱਚੋਂ ਮਨੁੱਖ ਨੂੰ ਕਿਸਦਾ ਆਸਰਾ ਲੈਣ ਨਾਲ ਅਰਥ ਦੀ ਪ੍ਰਾਪਤੀ ਹੁੰਦੀ ਹੈ? ਪਿਤਾਮਹ ਨੇ ਕਿਹਾ, ਹੇ ਰਾਜਨ, ਇਹਨਾਂ ਵਿੱਚੋਂ ਬੁੱਧੀ ਹੀ ਸਭ ਤੋਂ ਸ੍ਰੇਸ਼ਟ ਹੈ। ਬੁੱਧੀ ਹੋਣ ਕਰਕੇ ਹੀ ਮਨੁੱਖ ਸਭ ਪ੍ਰਾਣ ਧਾਰੀਆਂ ਤੋਂ ਉੱਤਮ ਮੰਨਿਆ ਗਿਆ ਹੈ। ਜੇ ਬੁੱਧੀ ਵਿੱਚ ਪ੍ਰਕਾਸ਼ ਹੈ ਤਾਂ ਮਨੁੱਖ ਉਸ ਦੇ ਬਲ ਨਾਲ ਧਨ ਪੈਦਾ ਕਰ ਸਕਦਾ ਹੈ, ਜਨ ਸ਼ਕਤੀ ਨੂੰ ਆਪਣੇ ਪੱਖ ਵਿੱਚ ਕਰ ਸਕਦਾ ਹੈ। ਉਂਝ ਤਾਂ ਸੰਸਾਰ ਵਿੱਚ ਸਾਰੇ ਲਾਭ ਪ੍ਰਭੂ ਦੇ ਅਧੀਨ ਹਨ, ਪਰ ਬੁੱਧੀ ਵੀ ਆਪਣੀ ਆਪਣੀ ਮਹੱਤਤਾ ਰੱਖਦੀ ਹੈ। ਬੁੱਧੀ ਤੋਂ ਬਿਨਾਂ ਮੂਰਖ ਆਦਮੀ ਤੇ ਪਸ਼ੂ ਇੱਕ ਸਮਾਨ ਹਨ। ਇਸ ਸੰਬੰਧੀ ਇੰਦਰ ਤੇ ਕਸ਼ਪ ਸ਼ਰਮਾ ਦਾ ਇਤਿਹਾਸ ਲੋਕਾਂ ਵਿੱਚ ਪ੍ਰਸਿੱਧ ਹੈ। ਇੱਕ ਅਭਿਮਾਨੀ ਵਪਾਰੀ ਨੇ ਆਪਣੇ ਰਥ ਦੇ ਧੱਕੇ ਨਾਲ ਕਸ਼ਪ ਨੂੰ ਜ਼ਖਮੀ ਕਰ ਦਿੱਤਾ। ਉਸ ਸਮੇਂ ਕਸ਼ਪ ਬਹੁਤ ਦੁਖੀ ਹੋਇਆ ਤੇ ਕਹਿਣ ਲੱਗਾ, ਅੱਜ ਤਾਂ ਮਨੁੱਖ ਦਾ ਮੁਲਾਂਕਣ ਧਨ ਨਾਲ ਕੀਤਾ ਜਾਂਦਾ ਹੈ, ਨਹੀਂ ਤਾਂ ਇਹ ਵਪਾਰੀ ਮੈਨੂੰ ਰਸਤੇ ਵਿੱਚ ਬੈਠੇ ਨਿਰਦੋਸ਼ ਨੂੰ ਅਕਾਰਨ ਹੀ ਕਿਉਂ ਘਾਇਲ ਕਰ ਦਿੰਦਾ? ਕੀ ਸੰਸਾਰ ਵਿੱਚ ਨਿਰਧਨ ਮਨੁੱਖ ਦਾ ਕੋਈ ਮੁੱਲ ਨਹੀਂ? ਸੱਚ ਹੈ, ਦੁਨੀਆਂ ਵਿੱਚ ਨਿਰਧਨ ਨੂੰ ਜਿਉਂਦੇ ਰਹਿਣ ਦਾ ਕੋਈ ਹੱਕ ਨਹੀਂ। ਮੈਂ ਇੱਕ ਪਾਪੀ ਤੇ ਤੁਛ ਜਿਹੇ ਵੈਸ਼ ਤੋਂ ਅਪਮਾਨਿਤ ਹੋ ਕੇ ਜਿਉਂਦਾ ਨਹੀਂ ਰਹਿਣਾ ਚਾਹੁੰਦਾ, ਮੈਂ ਆਤਮਘਾਤ ਕਰ ਲਵਾਂਗਾ। ਉਸੇ ਵੇਲੇ ਇੰਦਰ ਗਿੱਦੜ ਦਾ ਰੂਪ ਧਾਰਨ ਕਰਕੇ ਆਇਆ ਤੇ ਉਸ ਦੁਖੀ ਨੂੰ ਧੀਰੇ ਦੇ ਕੇ ਕਹਿਣ ਲੱਗਾ, ਭੱਦਰ, ਆਪ ਬ੍ਰਾਹਮਣ ਹੋ ਕੇ ਇਹ ਮਹਾਂਪਾਪ ਕਰਨ ਲਈ ਕਿਉਂ ਤਿਆਰ ਹੋ? ਆਪ ਮਨੁੱਖ ਹੋ ਤੇ ਸ਼ਾਸਤਰ ਵੇਤਾ ਬ੍ਰਾਹਮਣ ਹੋ, ਅਜਿਹੀ ਦੁਰਲੱਭ ਮਨੁੱਖ ਜੋਨੀ ਪਾ ਕੇ ਵੀ ਆਪ ਥੋੜੇ ਜਿਹੇ ਅਪਮਾਨ ਤੋਂ ਦੁਖੀ ਹੋ ਕੇ ਪ੍ਰਾਣ ਦਾ ਤਿਆਗ ਕਰ ਰਹੇ ਹੋ। ਇਹ ਅਮੋਲਕ ਮਾਨਵ ਦੇਹ ਨੂੰ ਪ੍ਰਾਪਤ ਕਰਨ ਲਈ ਤਾਂ ਦੇਵਤੇ ਤਰਸ ਰਹੇ ਹਨ। ਆਪ ਦੇ ਇਸ ਕਰਮ ਤੋਂ ਤਾਂ ਮੈਂ ਵੀ ਦੁਖੀ ਹਾਂ। ਦੇਖੋ ਮੇਰੇ ਸਰੀਰ ਵਿੱਚ ਕੰਡੇ ਚੁੱਭੇ ਹੋਏ ਹਨ, ਮੈਨੂੰ ਕੀੜੇ ਕੱਟ ਰਹੇ ਹਨ, ਪਰ ਮੈਂ ਹੱਥ ਨਾ ਹੋਣ ਕਰਕੇ ਨਾ ਤਾਂ ਇਹਨਾਂ ਕੀੜਿਆਂ ਨੂੰ ਮਾਰ ਸਕਦਾ ਹਾਂ ਤੇ ਨਾ ਹੀ ਕੰਡਿਆਂ ਨੂੰ ਆਪਣੇ ਸਰੀਰ ਵਿੱਚੋਂ ਕੱਢ ਸਕਦਾ ਹਾਂ। ਆਪ ਤਾਂ ਕੇਵਲ ਧਨ ਦੇ ਅਭਾਵ ਕਰਕੇ ਹੀ ਦੁਖੀ ਹੋ, ਪਰ ਇਹੋ ਜਿਹੇ ਕਿੰਨੇ ਪ੍ਰਾਣੀ ਹਨ ਜੋ ਨਿਰਧਨ ਹੋਣ ਤੋਂ ਇਲਾਵਾ ਅੰਗਹੀਨ ਵੀ ਹਨ। ਉਹਨਾਂ ਅੰਗਹੀਨਾਂ ਨਾਲੋਂ ਤਾਂ ਆਪ ਕਿੰਨੇ ਸੁਖੀ ਹੋ। ਇਹ ਬ੍ਰਾਹਮਣ ਮਨੁੱਖ ਜੋਨੀ ਤੋਂ ਬਿਨਾਂ ਹੋਰ ਕਿੰਨੀਆਂ ਹੀ ਜੋਨੀਆਂ ਹਨ ਜਿਨ੍ਹਾਂ ਵਿੱਚ ਅਨੇਕਾਂ ਜੀਵ ਦੁੱਖ ਭੋਗ ਰਹੇ ਹਨ। ਆਪ ਤੇ ਪਰਮਾਤਮਾ ਦੀ ਅਪਾਰ ਕਿਰਪਾ ਹੈ ਜੋ ਆਪ ਨੂੰ ਮਨੁੱਖ ਸਰੀਰ ਮਿਲਿਆ ਹੈ। ਮਨੁੱਖ ਦੀ ਤ੍ਰਿਸ਼ਨਾ ਅੱਗ ਵਿੱਚ ਬਾਲਣ ਪਾਣ ਵਾਂਗੂ ਕਦੀ ਸ਼ਾਂਤ ਨਹੀਂ ਹੁੰਦੀ। ਧਨੀ ਹੋਣ ਤੋਂ ਬਾਅਦ ਮਨੁੱਖ ਰਾਜਾ ਬਣਨਾ ਚਾਹੁੰਦਾ ਹੈ, ਰਾਜਾ ਬਣਨ ਤੋਂ ਬਾਅਦ ਇੰਦਰ ਆਸਣ ਦੀ ਇੱਛਾ ਕਰਦਾ ਹੈ। ਇਸ ਤਰ੍ਹਾਂ ਤ੍ਰਿਸ਼ਨਾਲੂ ਜੀਵ ਦੀ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ। ਜੇ ਆਪ ਦੁਖੀ ਹੋ ਤਾਂ ਸੁਖੀ ਵੀ ਅਵਸ਼ ਹੋਵੋਗੇ, ਕਿਉਂਕਿ ਦੁੱਖ ਤੋਂ ਬਾਅਦ ਸੁੱਖ ਅਵਸ਼ ਆਉਂਦਾ ਹੈ। ਅਜਿਹਾ ਸੋਚ ਕੇ ਆਪ ਸ਼ੋਕ ਨੂੰ ਤਿਆਗ ਦਿਓ, ਬੁੱਧੀ ਦਾ ਆਸਰਾ ਲੈ ਕੇ ਕਰਮ ਕਰੋ, ਸਵੈ ਅਧਿਆਇ ਤੇ ਅਗਨੀਹੋਤਰ ਕਰੋ, ਸੱਚ ਬੋਲੋ ਤੇ ਕਿਸੇ ਨਾਲ ਈਰਖਾ ਤੇ ਵੈਰ ਨਾ ਕਰੋ। ਇਹ ਸਭ ਕੁਛ ਕਹਿ ਕੇ ਗਿੱਦੜ ਚੁੱਪ ਹੋ ਗਿਆ। ਗਿੱਦੜ ਕੋਲੋਂ ਗਿਆਨ ਦੀਆਂ ਗੱਲਾਂ ਸੁਣ ਕੇ ਕਸ਼ਿਪ ਨੂੰ ਬੜੀ ਹੈਰਾਨੀ ਹੋਈ। ਜਦੋਂ ਉਸਨੇ ਗਿਆਨ ਦ੍ਰਿਸ਼ਟੀ ਨਾਲ ਵੇਖਿਆ ਤਾਂ ਉਸਨੂੰ ਪਤਾ ਲੱਗਾ ਕਿ ਇਹ ਗਿੱਦੜ ਰੂਪਧਾਰੀ ਦੇਵਰਾਜ ਇੰਦਰ ਹੈ। ਇਹ ਜਾਣ ਕੇ ਕਸ਼ਿਪ ਨੇ ਇੰਦਰ ਦੀ ਪੂਜਾ ਕੀਤੀ ਤੇ ਆਪਣੇ ਘਰ ਨੂੰ ਮੁੜ ਗਿਆ। ਭੀਸ਼ਮ ਨੇ ਕਿਹਾ, ਧਰਮਰਾਜ, ਕਰਮ ਕਰਨ ਤੋਂ ਪਹਿਲਾਂ ਸਥਿਰ ਤੇ ਸ਼ੁੱਧ ਬੁੱਧੀ ਨਾਲ ਵਿਚਾਰ ਕਰੋ। ਜਦੋਂ ਬੁੱਧੀ ਇਸ ਗੱਲ ਦਾ ਨਿਰਣਾ ਕਰ ਲਵੇ ਕਿ ਇਹ ਕਾਰਨ ਮੇਰੇ ਲਈ ਚੰਗਾ ਹੈ, ਤਦ ਹੀ ਉਸਨੂੰ ਕਰਨਾ ਚਾਹੀਦਾ ਹੈ। ਸੰਸਾਰ ਤੇ ਸਰੀਰ ਦੇ ਮੂਲ ਤੱਤ। ਯੁਧਿਸ਼ਠਿਰ ਨੇ ਪੁੱਛਿਆ, ਇਹ ਮਹਾਂਪ੍ਰਗ, ਇਹ ਚਾਰਾਚਰ ਤੇ ਸਥਾਵਰ ਜੰਗਮ ਸ੍ਰਿਸ਼ਟੀ ਕਿੱਥੋਂ ਉਤਪੰਨ ਹੁੰਦੀ ਹੈ ਤੇ ਪਰਲੋਕਾਲ ਸਮੇਂ ਕਿਸ ਵਿੱਚ ਲੀਨ ਹੋ ਜਾਂਦੀ ਹੈ? ਆਕਾਸ਼, ਪਤਾਲ, ਧਰਤੀ, ਸਮੁੰਦਰ, ਪਹਾੜ, ਬੱਦਲ, ਵਾਯੂ ਤੇ ਅਗਨੀ ਆਦਿ ਕਿਸ ਨੇ ਬਣਾਏ ਹਨ? ਪ੍ਰਾਣੀਆਂ ਦੇ ਸਰੀਰ ਤੇ ਉਹਨਾਂ ਵਿੱਚ ਸਭ ਕੁਛ ਜਾਣ ਲੈਣ ਦੀ ਕਲਪਨਾ ਕਿਵੇਂ ਹੋਈ? ਜੀਵ ਕੀ ਹੈ? ਇਹ ਕਿੱਥੋਂ ਆਇਆ ਹੈ? ਜੀਵ ਖਤਮ ਹੋ ਕੇ ਕਿੱਥੇ ਚਲਾ ਜਾਂਦਾ ਹੈ ਤੇ ਉਸ ਦੇ ਪ੍ਰਲੋਕ ਜਾਣ ਦਾ ਕ੍ਰਮ ਕੀ ਹੈ? ਭੀਸ਼ਮ ਜੀ ਨੇ ਕਿਹਾ, ਹੇ ਰਾਜਨ, ਮਹਾਰਿਸ਼ੀ ਭ੍ਰਿਗੂ ਅੱਗੇ ਮੁਨੀ ਭਾਰਦਵਾਜ ਨੇ ਵੀ ਇਹੋ ਪ੍ਰਸ਼ਨ ਕੀਤਾ ਸੀ। ਤਦ ਮਹਾਰਿਸ਼ੀ ਭ੍ਰਿਗੂ ਨੇ ਇਹ ਉੱਤਰ ਦਿੱਤਾ ਸੀ ਕਿ ਹੇ ਮੁਨੀ, ਸ਼ਾਸਤਰ ਇਹ ਕਹਿੰਦੇ ਹਨ ਕਿ ਇਹ ਸੰਪੂਰਨ ਦ੍ਰਿਸ਼ਮਾਨ ਪ੍ਰਪੰਚ ਦੀ ਉਤਪਤੀ ਆਦਿ ਅੰਤ ਤੋਂ ਰਹਿਤ ਅਭੇਦ ਅਜਰ ਅਮਰ ਅਭਿਅਕਤ ਸ਼ਾਸ਼ਵਤ ਅਕਸ਼ੈ ਤੇ ਅਵਿਨਾਸ਼ੀ ਪੁਰਸ਼ ਤੋਂ ਹੋਈ ਹੈ ਤੇ ਅੰਤ ਨੂੰ ਉਸੇ ਵਿੱਚ ਲੀਨ ਹੋ ਜਾਂਦੀ ਹੈ। ਇਹ ਮੁਨੀ ਦੇ ਇਸ ਰਹੱਸ ਨੂੰ ਅਸ਼ੁੱਧ ਅੰਤ ਹੈ ਕਰਨ ਵਾਲੇ ਨਹੀਂ ਸਮਝ ਸਕਦੇ। ਭਾਰਦਵਾਜ ਨੇ ਪੁੱਛਿਆ, ਮਹਾਰਿਸ਼ੀ, ਇਹ ਆਕਾਸ਼, ਦਿਸ਼ਾ, ਪ੍ਰਿਥਵੀ ਤੇ ਵਾਯੂ ਦਾ ਵਿਸਤਾਰ ਕਿੱਥੇ ਤੱਕ ਹੈ? ਭ੍ਰਿਗੂ ਜੀ ਨੇ ਕਿਹਾ, ਭਗਵਾਨ ਸਭ ਨੂੰ ਅਵਕਾਸ਼ ਦੇਣ ਵਾਲਾ ਆਕਾਸ਼ ਅਨੰਤ ਹੈ। ਇਸ ਨੇ ਸਭ ਨੂੰ ਵਿਆਪਤ ਕੀਤਾ ਹੋਇਆ ਹੈ। ਇਸ ਵਿਸ਼ਾਲ ਗਗਨ ਦਾ ਅੰਤ ਕਲਪਨਾ ਤੋਂ ਬਾਹਰ ਹੈ। ਵਾਯੂ, ਅਗਨੀ ਤੇ ਜਲ ਪਰਿਣਾਮ ਰਹਿਤ ਹਨ, ਇਹਨਾਂ ਦੇ ਵਿਸਥਾਰ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ। ਹੇ ਮੁਨੀ, ਅਨੰਤ ਦੀ ਮਾਇਆ ਅਨੰਤ ਹੈ। ਭਾਰਦਵਾਜ ਨੇ ਫਿਰ ਪੁੱਛਿਆ, ਮਹਾਤਮਾ ਜੀ, ਸ੍ਰਿਸ਼ਟੀ ਵਿੱਚ ਅਨੇਕਾਂ ਤੱਤਾਂ ਦੇ ਹੁੰਦਿਆਂ ਵੀ ਆਕਾਸ਼, ਵਾਯੂ, ਅਗਨੀ, ਜਲ ਤੇ ਪ੍ਰਿਥਵੀ ਨੂੰ ਹੀ ਮਹਾਂ ਤੱਤ ਕਿਉਂ ਕਹਿੰਦੇ ਹਨ? ਭ੍ਰਿਗੂ ਜੀ ਨੇ ਉੱਤਰ ਦਿੱਤਾ, ਰਖੀਸ਼ਵਰ, ਇਹ ਪੰਜੇ ਤੱਤ ਅਸੀਮ ਹਨ, ਇਸ ਲਈ ਇਹਨਾਂ ਨੂੰ ਮਹਾਂ ਤੱਤ ਕਿਹਾ ਜਾਂਦਾ ਹੈ। ਬਾਕੀ ਹੋਰ ਸਭ ਤੱਤ ਦੀ ਉਤਪਤੀ ਇਹਨਾਂ ਤੋਂ ਹੀ ਹੁੰਦੀ ਹੈ। ਮਨੁੱਖੀ ਸਰੀਰ ਵੀ ਇਹਨਾਂ ਮਹਾਂ ਪੰਜ ਤੱਤਾਂ ਨਾਲ ਹੀ ਬਣਦਾ ਹੈ। ਸਰੀਰ ਦਾ ਹਿਲਣਾ ਜੁਲਣਾ ਵਾਯੂ ਦਾ ਭਾਗ ਹੈ। ਸਰੀਰ ਦਾ ਅਵਕਾਸ਼ ਆਕਾਸ਼ ਦਾ ਅੰਸ਼ ਹੈ। ਤਰਲਤਾ ਜਲ ਦਾ ਅੰਸ਼ ਹੈ। ਗਰਮੀ ਅਗਨੀ ਤੇ ਠੋਸਪਨ ਪ੍ਰਿਥਵੀ ਦਾ ਅੰਸ਼ ਹੈ। ਹੋਰ ਇੰਦਰੀਆਂ ਵੀ ਇਹਨਾਂ ਦੇ ਅਧੀਨ ਹਨ। ਭਾਰਦਵਾਜ ਨੇ ਕਿਹਾ, ਹੇ ਮਨੀਸ਼ਵਰ, ਆਪ ਦੀ ਕਥਨ ਅਨੁਸਾਰ ਸਥਾਵਰਾਂ ਵਿੱਚ ਤਾਂ ਇਹਨਾਂ ਮਹਾਂਭੂਤਾਂ ਦਾ ਕੋਈ ਅੰਸ਼ ਦਿਖਾਈ ਨਹੀਂ ਦਿੰਦਾ। ਤਦ ਭ੍ਰਿਗੂ ਜੀ ਨੇ ਬ੍ਰਿਕਸ਼ ਦੇ ਫਲਣ ਫੁੱਲਣ ਤੇ ਵਧਣ ਆਦਿ ਦੀ ਉਦਾਹਰਣ ਦੇ ਕੇ ਸਥਾਵਰਾਂ ਵਿੱਚ ਵੀ ਮਹਾਂ ਤੱਤਾਂ ਦਾ ਅੰਸ਼ ਹੋਣਾ ਸਿੱਧ ਕੀਤਾ ਹੈ ਤੇ ਉਹਨਾਂ ਨੂੰ ਜੀਵ ਜੁਗਤ ਤੇ ਚੇਤਨਮਈ ਦੱਸਿਆ। ਅੰਤ ਵਿੱਚ ਜੰਗਮਾਂ ਦੀ ਰਚਨਾ ਪ੍ਰਣਾਲੀ ਦਾ ਵਰਣਨ ਕਰਦਿਆਂ ਕਿਹਾ, ਜੰਗਮਾਂ ਦੇ ਸਰੀਰ ਵਿੱਚ ਮਾਸ, ਮੱਝਾਂ, ਹੱਡੀਆਂ ਤੇ ਸਨਾਜੂ ਇਹ ਪ੍ਰਿਥਵੀ ਦੇ ਅੰਗ ਹਨ। ਤੇਜ, ਕ੍ਰੋਧ, ਚਕਸ਼ੂ, ਗਰਮੀ ਤੇ ਜਠਰਾ ਨਾਲ ਅਗਨੀ ਦੇ ਅੰਸ ਹਨ। ਕੰਨ, ਨੱਕ, ਮੂੰਹ, ਉਦਰ ਤੇ ਹਿਰਦਾ ਇਹ ਆਕਾਸ਼ ਦੇ ਅੰਸ ਹਨ। ਕਫ, ਪਿੱਤ, ਮੁੜਕਾ, ਚਰਬੀ ਤੇ ਲਹੂ ਜਲ ਦੇ ਅੰਸ ਹਨ। ਪ੍ਰਾਣ, ਅਪਾਨ, ਉਦਾਨ, ਸਮਾਨ ਤੇ ਬਿਆਨ ਇਹ ਵਾਯੂ ਦੇ ਅੰਸ ਹਨ। ਜੀਵ ਪ੍ਰਿਥਵੀ ਦੇ ਅੰਸ਼ ਤੋਂ ਗੰਧ ਦਾ, ਜਲ ਦੇ ਅੰਸ਼ ਤੋਂ ਰਸ ਦਾ, ਅਗਨੀ ਦੇ ਅੰਸ਼ ਤੋਂ ਰੂਪ ਦਾ, ਵਾਯੂ ਦੇ ਅੰਸ਼ ਰੂਪ ਤੁਪਾਨ, ਦਵਾਕ ਤੋਂ ਸਵਾ, ਦਵਾਕ ਤੋਂ ਸਪਰਸ਼ ਦਾ ਤੇ ਆਕਾਸ਼ ਦੇ ਅੰਸ਼ ਤੋਂ ਸ਼ਬਦ ਦਾ ਅਨੁਭਵ ਕਰਦਾ ਹੈ। ਪ੍ਰਿਥਵੀ ਚ ਪੰਜੇ ਤੱਤ ਮੌਜੂਦ ਹਨ। ਇਸ ਲਈ ਸ਼ਬਦ, ਸਪਰਸ਼, ਰੂਪ, ਰਸ, ਗੰਧ ਪ੍ਰਿਥਵੀ ਦੇ ਗੁਣ ਹਨ। ਜਲ ਵਿੱਚ ਚਾਰ ਤੱਤ ਹਨ, ਆਕਾਸ਼, ਵਾਯੂ ਤੇ ਅਗਨੀ। ਇਸ ਲਈ ਸ਼ਬਦ, ਸਪਰਸ਼, ਰੂਪ ਤੇ ਰਸ ਜਲ ਦੇ ਗੁਣ ਹਨ। ਅਗਨੀ ਵਿੱਚ ਤਿੰਨ ਤੱਤ ਹਨ, ਆਕਾਸ਼, ਵਾਯੂ ਤੇ ਅਗਨੀ। ਇਸ ਲਈ ਉਸਦੇ ਸ਼ਬਦ, ਸਪਰਸ਼ ਤੇ ਰੂਪ ਦੇ ਤਿੰਨ ਗੁਣ ਹਨ। ਵਾਯੂ ਵਿੱਚ ਆਕਾਸ਼ ਤੱਤ ਮਿਲਿਆ ਹੋਇਆ ਹੈ, ਇਸ ਲਈ ਉਸ ਵਿੱਚ ਸ਼ਬਦ ਤੇ ਸਪਰਸ਼ ਦੇ ਗੁਣ ਮੌਜੂਦ ਹਨ। ਆਕਾਸ਼ ਤੱਤ ਕੇਵਲ ਸ਼ਬਦ ਗੁਣ ਨਾਲ ਹੀ ਇੱਕ ਹੀ ਤੱਤ ਹੈ। ਇਸ ਤੋਂ ਪਿੱਛੇ ਭਾਰਦਵਾਜ ਨੇ ਪੁੱਛਿਆ, ਹੈ ਮਹਾਰਿਸ਼ੀ ਜੀ, ਇਹਨਾਂ ਦੇਹਧਾਰੀਆਂ ਦੇ ਸਰੀਰ ਪੰਜਾਂ ਤੱਤਾਂ ਨਾਲ ਹੀ ਬਣੇ ਹਨ, ਤਾਂ ਇਹਨਾਂ ਦੁੱਖ ਸੁੱਖ ਆਦਿਕ ਦੇਸ਼ਾਂ ਨੂੰ ਕੌਣ ਅਨੁਭਵ ਕਰਦਾ ਹੈ? ਕਿਉਂ ਇਹ ਤੱਤ ਤਾਂ ਆਪ ਜੜ ਹਨ, ਜੜ ਤੱਤ ਕਲੇਸ਼ ਆਦਿ ਨੂੰ ਅਨੁਭਵ ਨਹੀਂ ਕਰ ਸਕਦਾ। ਇਸ ਤੋਂ ਸਿੱਧ ਹੁੰਦਾ ਹੈ ਕਿ ਸਰੀਰ ਵਿੱਚ ਕੋਈ ਐਸਾ ਤੱਤ ਵਸ਼ ਹੈ ਜੋ ਕ੍ਰੋਧ ਕਰਦਾ ਹੈ, ਖੁਸ਼ੀ ਗਮੀ ਨੂੰ ਅਨੁਭਵ ਕਰਦਾ ਹੈ। ਇਸ ਲਈ ਹੇ ਮਹਾਂਪੁਰਖ, ਮੈਨੂੰ ਉਸ ਤੱਤ ਸੰਬੰਧੀ ਦੱਸਣ ਦੀ ਕਿਰਪਾ ਕਰੋ। ਭ੍ਰਿਗੂ ਜੀ ਨੇ ਉੱਤਰ ਦਿੱਤਾ, ਹੇ ਮੁਨੀ, ਇਸ ਪੰਜ ਭੂਤਕ ਸਰੀਰ ਦੇ ਹਰ ਇੱਕ ਹਿੱਸੇ ਵਿੱਚ ਵਿਆਪਕ ਹੋ ਕੇ ਅੰਤਰਾਤਮਾ ਸੁੱਖਾਂ ਦੁੱਖਾਂ ਦਾ ਅਨੁਭਵ ਕਰਦਾ ਹੈ। ਉਹ ਇਸ ਸਰੀਰ ਦਾ ਸੰਚਾਲਨ ਕਰਦਾ ਹੈ ਤੇ ਉਹ ਹੀ ਸ਼ਬਦ, ਸਪਰਸ਼, ਰੂਪ, ਰਸ, ਗੰਧ ਦਾ ਅਨੁਭਵ ਕਰਦਾ ਹੈ। ਉਹ ਮਨ ਦਾ ਦ੍ਰਿਸ਼ਟਾ ਹੈ। ਅੰਤਰਾਤਮਾ ਦਾ ਸਰੀਰ ਸਭ ਗੁਣਾਂ ਤੇ ਕਿਰਿਆਵਾਂ ਤੋਂ ਸੁੰਨ ਹੋ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਪਰ ਆਤਮਾ ਅਮਰ ਹੈ। ਪ੍ਰਕਿਰਤੀ ਨਾਲ ਸੰਬੰਧਿਤ ਆਤਮਾ ਦੇ ਰੂਪ ਨੂੰ ਖੇਤਰਗ ਕਹਿੰਦੇ ਹਨ। ਹੇ ਮੁਨੀ, ਇਸ ਆਤਮ ਤੱਤ ਦੇ ਗਿਆਨ ਨਾਲ ਹੀ ਜੀਵ ਦੀ ਕਲਿਆਣ ਹੁੰਦੀ ਹੈ। ਨਿਯਮ ਪੂਰਵਕ ਆਹਾਰ ਤੇ ਵਿਹਾਰ ਤੇ ਸ਼ੁਭ ਕਰਮਾਂ ਦੇ ਅਭਿਆਸ ਨਾਲ ਅੰਤਰਕਰਨ ਸ਼ੁੱਧ ਹੋਣ ਪਰ ਇਸ ਆਤਮਾ ਦਾ ਸਾਖਿਆਤਕਾਰ ਹੁੰਦਾ ਹੈ। ਆਤਮਾ ਦੇ ਸਾਖਿਆਤਕਾਰ ਹੋਣ ਨਾਲ ਪੁਰਸ਼ ਦੇ ਸਭ ਕਰਮ ਬੰਧਨ ਨਸ਼ਟ ਹੋ ਜਾਂਦੇ ਹਨ ਤੇ ਉਹ ਅਮਿਤਾ ਆਨੰਦ ਦਾ ਉਪਭੋਗ ਕਰਦਾ ਹੈ। ਭੀਸ਼ਮ ਜੀ ਕਹਿੰਦੇ ਹਨ, ਭ੍ਰਿਗੂ ਜੀ ਦੇ ਇਸ ਗਿਆਨ ਉਪਦੇਸ਼ ਨਾਲ ਭਾਰਦਵਾਜ ਨੂੰ ਪਰਮਾਨੰਦ ਪ੍ਰਾਪਤ ਹੋਇਆ ਤੇ ਉਹ ਭ੍ਰਿਗੂ ਜੀ ਦੀ ਪੂਜਾ ਕਰਕੇ ਆਪਣੇ ਆਸ਼ਰਮ ਨੂੰ ਚਲਾ ਗਿਆ। ਮਨੁੱਖ ਲਈ ਉਚਿਤ ਆਚਾਰ ਤੇ ਅਧਿਆਤਮ ਤੱਤ ਦਾ ਵਰਣਨ। ਯੁਧਿਸ਼ਠਰ ਨੇ ਪੁੱਛਿਆ, ਦਾਦਾ ਜੀ, ਸਤਪੁਰਸ਼ ਨੂੰ ਆਪਣੇ ਨਿਤਾ ਪ੍ਰਤੀ ਆਚਾਰ ਵਿਹਾਰ ਵਿੱਚ ਕਿਹਨਾਂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ? ਭੀਸ਼ਮ ਜੀ ਨੇ ਕਿਹਾ, ਬੇਟਾ, ਮਨੁੱਖ ਨੂੰ ਸੂਰਜ ਉਦੇ ਹੋਣ ਤੋਂ ਪਹਿਲਾਂ ਉੱਠ ਬਹਿਣਾ ਚਾਹੀਦਾ ਹੈ, ਇਸ਼ਨਾਨ ਆਦਿ ਕਰਕੇ ਆਪਣੇ ਧਰਮ ਅਨੁਸਾਰ ਕਰਮਾਂ ਨੂੰ ਕਰਨਾ ਚਾਹੀਦਾ ਹੈ। ਇਸ ਤੋਂ ਪਿੱਛੋਂ ਸਵੇਰ ਦਾ ਭੋਜਨ ਕਰਨਾ ਚਾਹੀਦਾ ਹੈ। ਭੋਜਨ ਦੇ ਭਜਨ ਸ਼ਾਂਤੀ ਨਾਲ ਤੇ ਚੁੱਪ ਰਹਿ ਕੇ ਕਰਨਾ ਚਾਹੀਦਾ ਹੈ। ਜੀਵਨ ਨਿਰਵਾਹ ਲਈ ਭੋਜਨ ਕਰੋ, ਜੀਵ ਦੇ ਸਵਾਦ ਲਈ ਭੋਜਨ ਨਹੀਂ ਕਰਨਾ ਚਾਹੀਦਾ। ਤਿਆਰ ਹੋਏ ਭੋਜਨ ਦੀ ਨਿੰਦਾ ਨਾ ਕਰੋ। ਭੋਜਨ ਸਭ ਜੀਆਂ ਦਾ ਇੱਕੋ ਜਿਹਾ ਹੋਵੇ। ਦਿਨ ਵਿੱਚ ਦੋ ਵਾਰ ਭੋਜਨ ਕਰਨਾ ਚਾਹੀਦਾ ਹੈ। ਰਿਤੂ ਇਸ਼ਨਾਨ ਤੋਂ ਬਾਅਦ ਸੰਤਾਨ ਉਤਪਤੀ ਦੇ ਵਿਚਾਰ ਨਾਲ ਆਪਣੀ ਪਤਨੀ ਨਾਲ ਸੰਯੋਗ ਕਰਨ ਵਾਲਾ ਗ੍ਰਹਿਸਥੀ ਬ੍ਰਹਮਚਾਰੀ ਮੰਨਿਆ ਜਾਂਦਾ ਹੈ। ਤੀਰਥ ਸਥਾਨ, ਗਊਸ਼ਾਲਾ, ਸਰੋਵਰ, ਚੁਰਸਤਾ ਤੇ ਅੰਨ ਦੇ ਖੇਤ ਵਿਚ ਮਲ ਮੂਤਰ ਦਾ ਤਿਆਗ ਨਹੀਂ ਕਰਨਾ ਚਾਹੀਦਾ। ਚੜ੍ਹਦੇ ਸੂਰਜ ਤੇ ਨਗਨ ਇਸਤਰੀ ਨੂੰ ਨਹੀਂ ਵੇਖਣਾ ਚਾਹੀਦਾ। ਹਰ ਇੱਕ ਗ੍ਰਿਸਤੀ ਨੂੰ ਲੋੜਵੰਦ ਨੂੰ ਭੋਜਨ ਅਵਸ਼ ਦੇਣਾ ਚਾਹੀਦਾ ਹੈ। ਗੁਰੂ ਮਾਤਾ ਪਿਤਾ ਤੇ ਹੋਰ ਬਜ਼ੁਰਗਾਂ ਦਾ ਸਤਿਕਾਰ ਕਰੋ। ਸੱਜਣਾ ਮਿੱਤਰਾਂ ਨੂੰ ਪ੍ਰੇਮ ਨਾਲ ਮਿਲੋ। ਧਰਮ ਕਰਮ ਤੇ ਭੋਜਨ ਸਮੇਂ ਸੱਜੇ ਹੱਥ ਨੂੰ ਵਰਤੋ। ਸਵੇਰੇ ਸ਼ਾਮ ਬ੍ਰਾਹਮਣਾਂ ਨੂੰ ਨਮਸਕਾਰ ਕਰੋ। ਸੂਰਜ ਵੱਲ ਮੂੰਹ ਕਰਕੇ ਪਿਸ਼ਾਬ ਨਾ ਕਰੋ। ਆਪਣੇ ਮਲ ਨੂੰ ਨਾ ਦੇਖੋ। ਚੌਥ ਦੇ ਚੰਦਰਮਾ ਨੂੰ ਵੇਖਣਾ ਦੋਸ਼ ਹੁੰਦਾ ਹੈ। ਇਸਤਰੀ ਨਾਲ ਇੱਕੋ ਭਾਂਡੇ ਵਿੱਚ ਭੋਜਨ ਨਾ ਕਰੋ। ਆਪਣੇ ਤੋਂ ਵੱਡਿਆਂ ਨੂੰ ਨਾਮ ਲੈ ਕੇ ਨਾ ਬੁਲਾਓ। ਇਸ ਤੋਂ ਪਿੱਛੋਂ ਜਿਦੇਸ਼ ਨੇ ਪੁੱਛਿਆ, ਇਹ ਪਤਾਮਹ ਅਧਿਆਤਮ ਕਿਸ ਨੂੰ ਕਹਿੰਦੇ ਹਨ ਤੇ ਉਸਦਾ ਕੀ ਸਰੂਪ ਹੈ? ਭੀਸ਼ਮ ਜੀ ਨੇ ਕਿਹਾ, ਇਹ ਰਾਜਨ ਪੰਜ ਮਹਾਂਭੂਤ ਤੇ ਉਸ ਦੀਆਂ ਤਨ ਮਾਤਰਾਂ, ਦਸ ਇੰਦਰੀਆਂ ਤੇ ਅੰਤਹਿਕਰਨ, ਚਤੁਸ਼ਟ ਹੈ ਤੇ ਉਸਦੇ ਕਾਰਜ, ਤਿਰਗੁਣ ਤੇ ਉਸਦੇ ਕਾਰਜ, ਇਹਨਾਂ ਸਭਨਾਂ ਦੇ ਤੱਤ ਨੂੰ ਜਾਣ ਕੇ ਆਤਮ ਤੱਤ ਦਾ ਸੰਧਾਨ ਕਰਨਾ ਅਧਿਆਤਮ ਗਿਆਨ ਹੈ। ਅਧਿਆਤਮ ਗਿਆਨ ਤੋਂ ਬਿਨਾਂ ਮਨੁੱਖ ਪਰਮਾਤਮਾ ਤੱਤ ਦਾ ਅਨੁਭਵ ਨਹੀਂ ਕਰ ਸਕਦਾ। ਇਸ ਦਾ ਗਿਆਨ ਸਭ ਭੂਤਾਂ ਲਈ ਲਾਭਕਾਰੀ ਹੈ। ਜਿਹੜਾ ਇਹਨੂੰ ਜਾਣ ਲੈਂਦਾ ਹੈ, ਉਸ ਦੀਆਂ ਸਭ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਜਪ ਤੇ ਧਿਆਨ ਦੁਆਰਾ ਇਸ਼ਟ ਦੀ ਪ੍ਰਾਪਤੀ। ਭੀਸ਼ਮ ਜੀ ਕਹਿੰਦੇ ਹਨ, ਰਾਜਨ ਹੁਣ ਮੈਂ ਯੋਗੀਆਂ ਦੁਆਰਾ ਸਿੱਧੀ ਪ੍ਰਾਪਤ ਕਰਾਉਣ ਵਾਲੇ ਸਾਧਨ ਧਿਆਨ ਤੇ ਜਪ ਦਾ ਵਰਣਨ ਕਰਦਾ ਹਾਂ। ਇਸ ਨੂੰ ਜਾਣ ਲੈਣ ਨਾਲ ਤੂੰ ਆਪ ਵੀ ਸੰਸਾਰ ਬੰਧਨ ਤੋਂ ਮੁਕਤ ਹੋ ਕੇ ਅਖੈ ਲੋਕਾਂ ਦੀ ਪ੍ਰਾਪਤੀ ਕਰੇਗਾ। ਧਿਆਨ ਯੋਗ ਦੇ ਸਾਧਕ ਨੂੰ ਚਾਹੀਦਾ ਹੈ ਕਿ ਉਹ ਕਿਸੇ ਏਕਾਂਤ ਤੇ ਪਵਿੱਤਰ ਸਥਾਨ ਤੇ ਬੈਠੇ ਆਪਣਾ ਸਾਧਨ ਕਰੇ। ਅਸਥਾਨ ਉੱਚਾ ਨੀਵਾ ਨਾ ਹੋਵੇ, ਇੱਕੋ ਜਿਹਾ ਪੱਧਰਾ ਹੋਣਾ ਚਾਹੀਦਾ ਹੈ। ਕੁਛ ਆਸਣ ਤੇ ਬੈਠ ਕੇ ਧਿਆਨ ਕਰਨਾ ਚਾਹੀਦਾ ਹੈ। ਜਮ ਤੇ ਨਿਯਮ ਦਾ ਪਾਲਣ ਕਰਦਾ ਹੋਇਆ ਧਿਆਨੀ ਆਪਣੇ ਚਿੱਤ ਦੀਆਂ ਸਭ ਬਿਰਤੀਆਂ ਨੂੰ ਧੇ ਵਿੱਚ ਲੀਨ ਕਰਨ ਦਾ ਯਤਨ ਕਰੇ। ਸਭ ਇੰਦਰੀਆਂ ਨੂੰ ਉਹਨਾਂ ਦੇ ਵਿਸ਼ਿਆਂ ਤੋਂ ਹਟਾ ਕੇ ਉਹਨਾਂ ਨੂੰ ਗੋਲਕਾਂ ਵਿੱਚ ਸਥਾਪਿਤ ਕਰੇ ਤੇ ਸਥਿਰ ਇੰਦਰੀਆਂ ਸਹਿਤ ਮਨ ਨੂੰ ਧਿਆਨ ਵਿੱਚ ਇਕਾਗਰ ਕਰੇ। ਬੈਰਾਗ ਤੇ ਦ੍ਰਿੜ ਅਭਿਆਸ ਨਾਲ ਸਾਧਕ ਕੁਛ ਸਮੇਂ ਪਿੱਛੋਂ ਮਨ ਤੇ ਵਿਜੈ ਪ੍ਰਾਪਤ ਕਰ ਲੈਂਦਾ ਹੈ, ਪਰ ਚੰਚਲ ਮਨ ਸਮਾਂ ਮਿਲਦਿਆਂ ਹੀ ਫਿਰ ਚਲਾਏ ਮਨ ਹੋ ਕੇ ਧਿਆਨ ਮਾਰਗ ਤੋਂ ਹਟ ਕੇ ਵਿਸ਼ਿਆਂ ਵੱਲ ਭੱਜਦਾ ਹੈ। ਇਸ ਵਾਸਤੇ ਸਾਧਕ ਨੂੰ ਜਪ ਦੁਆਰਾ ਪ੍ਰਸੰਨ ਕਰਕੇ ਆਪਣੇ ਇਸ਼ਟ ਤੋਂ ਸਹਾਇਤਾ ਲੈਣੀ ਚਾਹੀਦੀ ਹੈ। ਜਪ ਸਹਿਤ ਧਿਆਨ ਹੀ ਕਿਰਿਆ ਸ਼ੀਘਰ ਹੀ ਸਿੱਧ ਹੋਣ ਵਾਲੀ ਹੈ। ਜਪ ਸਹਿਤ ਧਿਆਨ ਦੀ ਕਿਰਿਆ ਸ਼ੀਘਰ ਹੀ ਸਿੱਧ ਹੋਣ ਵਾਲੀ ਹੈ। ਤਦ ਯੁਧਿਸ਼ਠਿਰ ਨੇ ਪੁੱਛਿਆ, ਪਿਤਾਮਹ ਜਪ ਦੀ ਵਿਧੀ ਕੀ ਹੈ? ਕਿਸ ਮੰਤਰ ਨਾਲ ਜਲਦੀ ਸਿੱਧੀ ਪ੍ਰਾਪਤ ਹੁੰਦੀ ਹੈ? ਭੀਸ਼ਮ ਜੀ ਨੇ ਕਿਹਾ, ਧਰਮਰਾਜ, ਜਪ ਤਿੰਨ ਤਰ੍ਹਾਂ ਦਾ ਹੈ, ਵਾਚਕ, ਪਾਸੂ ਤੇ ਮਾਨਸਿਕ। ਜਿਸ ਜਪ ਦੇ ਉਚਾਰਨ ਸਮੇਂ ਸ਼ਬਦ ਸੁਣਾਈ ਦਿੰਦਾ ਹੋਵੇ ਉਸ ਨੂੰ ਵਾਚਕ ਜਪ ਕਹਿੰਦੇ ਹਨ। ਬੁੱਲ ਹਿਲਦੇ ਹੋਣ ਪਰ ਸ਼ਬਦ ਨਾ ਹੁੰਦਾ ਹੋਵੇ ਉਹ ਅਪਾਸੂ ਜਪ ਹੈ, ਤੇ ਜੋ ਮੌਨ ਰਹਿ ਕੇ ਮਨ ਦੁਆਰਾ ਜਪ ਕੀਤਾ ਜਾਵੇ ਉਹ ਮਾਨਸਿਕ ਜਪ ਹੈ। ਸਭ ਤੋਂ ਉੱਤਮ ਜਪ ਮਾਨਸਿਕ ਹੈ। ਆਪਣੇ ਦੀਖਿਆ ਗੁਰੂ ਦੁਆਰਾ ਪੂਰਨ ਮੰਤਰ ਦਾ ਜਪ ਕਰਨਾ ਚਾਹੀਦਾ ਹੈ। ਜਿਹੜਾ ਮੰਤਰ ਆਪਣੇ ਇਸ਼ਟ ਨਾਲ ਸੰਬੰਧ ਰੱਖਣ ਵਾਲਾ ਹੋਵੇ ਉਸ ਨਾਲ ਸ਼ੀਘਰ ਹੀ ਸਿੱਧੀ ਪ੍ਰਾਪਤ ਹੁੰਦੀ ਹੈ। ਮਨ ਦੀ ਇਕਾਗਰਤਾ ਨਾਲ ਦਿਨੋ ਦਿਨ ਉੱਨਤੀ ਹੁੰਦੀ ਹੈ। ਇਕਾਗਰ ਚਿਤ ਹੋ ਕੇ ਨਿਯਮ ਪੂਰਵਕ ਜਪ ਕਰਨ ਨਾਲ ਸਾਧਕ ਸ਼ੀਘਰ ਹੀ ਧਿਆਨ ਦੀ ਯੋਗਤਾ ਪ੍ਰਾਪਤ ਕਰ ਲੈਂਦਾ ਹੈ। ਜਪ ਲਈ ਮੰਦਰ, ਗੁਫਾ, ਨਦੀ, ਤੱਟ, ਪਰਬਤ ਜਾਂ ਆਪਣੇ ਹੀ ਘਰ ਵਿੱਚ ਇਕਾਂਤ ਤੇ ਸ਼ੁੱਧ ਸਥਾਨ ਠੀਕ ਰਹਿੰਦਾ ਹੈ। ਮ੍ਰਿਗਸ਼ਾਲਾ ਜਾਂ ਕੁਛ ਆਸਣ ਤੇ ਬੈਠ ਕੇ ਜਪ ਕਰਨਾ ਚਾਹੀਦਾ ਹੈ। ਅੰਤ ਵਿੱਚ ਜਪ ਦਾ ਪ੍ਰਯੋਗ ਸਥਾਨ ਧਿਆਨ ਵਿੱਚ ਹੀ ਹੋ ਜਾਂਦਾ ਹੈ। ਜਪ ਦੀ ਪਰਿਪੱਕ ਅਵਸਥਾ ਵਿੱਚ ਜਾਪਕ ਨੂੰ ਧਿਆਨ ਜਨਤ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਯੁਧਿਸ਼ਠਿਰ ਨੇ ਪੁੱਛਿਆ, ਮਹਾਂਪ੍ਰਗ, ਆਤਮ ਗਿਆਨ ਦੀ ਪ੍ਰਾਪਤੀ ਗਿਆਨ ਯੋਗ ਨਾਲ ਹੁੰਦੀ ਹੈ ਜਾਂ ਕਰਮ ਯੋਗ ਨਾਲ? ਭੀਸ਼ਮ ਜੀ ਨੇ ਉੱਤਰ ਦਿੱਤਾ ਕਿ ਕੁੰਤੀ ਨੰਦਨ, ਇੱਕ ਸਮੇਂ ਦੇਵ ਗੁਰੂ ਬ੍ਰਹਸਪਤੀ ਮਹਾਰਿਸ਼ੀ ਪ੍ਰਜਾਪਤੀ ਮਨੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਤੇ ਨਮਸਕਾਰ ਕਰਕੇ ਉਹਨਾਂ ਨੂੰ ਪੁੱਛਿਆ ਕਿ ਇਹ ਪ੍ਰਜਾਪਤੀ ਵੇਦ ਜਿਸ ਦਾ ਪ੍ਰਤਿਪਾਦਨ ਕਰਦੇ ਹੋਏ ਵੀ ਨੇਤੀ ਨੇਤੀ ਕਹਿੰਦੇ ਹਨ, ਵਿਦਵਾਨ ਜਿਸ ਨੂੰ ਮਨ ਤੇ ਇੰਦਰੀਆਂ ਦੁਆਰਾ ਅਗੰਮ ਦੱਸਦੇ ਹਨ, ਜੋ ਸਭ ਚਾਰਾਚਾਰ ਦਾ ਕਾਰਨ ਹੈ, ਜਿਸ ਤੋਂ ਦੇਵਤਿਆਂ ਤੇ ਦੇਵ ਲੋਕਾਂ ਦੀ ਉਤਪਤੀ ਹੋਈ ਹੈ, ਉਹ ਸਨਾਤਨ ਤੱਤਵ ਕੀ ਹੈ। ਮੈਂ ਸ਼ਾਸਤਰਾਂ ਵੇਦਾਂ ਤੇ ਸਿਮਰਤੀਆਂ ਦਾ ਅਧਿਐਨ ਕਰਕੇ ਵੀ ਇਸ ਭੌਤਿਕ ਜਗਤ ਦੇ ਉਤਪਾਦਨ ਦਾ ਕਾਰਨ ਨਹੀਂ ਜਾਣ ਸਕਿਆ, ਇਸ ਲਈ ਆਪ ਇਸ ਤੱਤਵ ਨੂੰ ਪੂਰੀ ਤਰ੍ਹਾਂ ਦੱਸਣ ਦੀ ਕਿਰਪਾ ਕਰੋ। ਮਨੂ ਜੀ ਨੇ ਕਿਹਾ, ਹੇ ਮਹਾਰਿਸ਼ੀ, ਇਹ ਸਾਰੇ ਜਗਤ ਦੀ ਉਤਪਤੀ ਪਰਮਾਤਮਾ ਤੱਤਵ ਤੋਂ ਹੋਈ ਹੈ। ਉਹ ਪਰਮਾਤਮਾ ਮਨ ਬੁੱਧੀ ਤੋਂ ਅਗੋਚਰ, ਅਵਿਆਕਤ ਤੇ ਨਿਰਗੁਣ ਹੈ। ਉਹ ਸ਼ਬਦ, ਗੰਧ ਤੇ ਰੂਪ ਤੋਂ ਰਹਿਤ ਹੈ। ਉਹਦਾ ਸਰੂਪ ਸਭ ਤੋਂ ਵਿਲੱਖਣ ਹੈ। ਉਹ ਨਾ ਇਸਤਰੀ ਹੈ, ਨਾ ਪੁਰਸ਼ ਹੈ, ਨਾ ਸੱਤ ਹੈ, ਨਾ ਅਸੱਤ ਹੈ, ਤੇ ਨਾ ਹੀ ਉਸ ਦਾ ਕਦੇ ਨਾਸ਼ ਹੁੰਦਾ ਹੈ। ਇਸੇ ਲਈ ਉਸਨੂੰ ਅਵਿਨਾਸ਼ੀ ਕਹਿੰਦੇ ਹਨ। ਇਹ ਮਹਾਰਿਸ਼ੀ, ਉਹ ਅਵਿਨਾਸ਼ੀ ਤੋਂ ਆਕਾਸ਼, ਆਕਾਸ਼ ਤੋਂ ਵਾਯੂ, ਵਾਯੂ ਤੋਂ ਅਗਨੀ, ਅਗਨੀ ਤੋਂ ਜਲ, ਜਲ ਤੋਂ ਪ੍ਰਿਥਵੀ ਪ੍ਰਗਟ ਹੋਈ ਹੈ। ਇਸ ਤਰ੍ਹਾਂ ਤੱਤਾਂ ਦੀ ਉਤਪਤੀ ਦਾ ਕ੍ਰਮ ਹੈ। ਪ੍ਰਿਥਵੀ ਜਲ ਵਿੱਚ ਲੀਨ ਹੁੰਦੀ ਹੈ ਤੇ ਜਲ ਅਗਨੀ ਵਿੱਚ, ਅਗਨੀ ਵਾਯੂ ਵਿੱਚ, ਵਾਯੂ ਆਕਾਸ਼ ਵਿੱਚ, ਆਕਾਸ਼ ਪਰਮਾਤਮਾ ਵਿੱਚ ਲੈ ਹੋ ਜਾਂਦਾ ਹੈ। ਇਸ ਤਰ੍ਹਾਂ ਸ੍ਰਿਸ਼ਟੀ ਲੈ ਹੁੰਦੀ ਹੈ। ਪਰਮਾਤਮਾ ਵਿੱਚ ਲੀਨ ਹੋਏ ਜੀਵਾਂ ਦਾ ਪੁਨਰਜਨਮ ਨਹੀਂ ਹੁੰਦਾ। ਈਸ਼ਵਰ ਤੇ ਜੀਵ ਦੋਵੇਂ ਹੀ ਜਿਸ ਦੇ ਰੂਪ ਹਨ, ਉਹ ਸਰਵ ਵਿਆਪੀ, ਕੂਟਸਥ, ਸਰਵ ਸਮਰੱਥ ਤੇ ਸਭ ਦਾ ਕਾਰਨ ਹੀ ਤੱਤਵ ਹੈ ਤੇ ਸਭ ਉਸ ਦੀ ਕਿਰਿਆ ਹੈ। ਲੱਕੜੀ ਵਿੱਚ ਅੱਗ ਮੌਜੂਦ ਹੁੰਦੀ ਹੈ ਪਰ ਉਸ ਨੂੰ ਪਾੜ ਕੇ ਵੇਖਣ ਨਾਲ ਅੱਗ ਦਿਖਾਈ ਨਹੀਂ ਦਿੰਦੀ। ਇਸ ਤਰ੍ਹਾਂ ਜੀਵਾਂ ਦੇ ਪਾਰਥਿਵ ਸਰੀਰਾਂ ਨੂੰ ਕੱਟਣ ਨਾਲ ਅੰਤਰਯਾਮੀ ਪਰਮਾਤਮਾ ਦਾ ਦਰਸ਼ਨ ਨਹੀਂ ਹੋ ਸਕਦਾ। ਯੋਗਤੀ ਨਾਲ ਜਿਵੇਂ ਲੱਕੜੀ ਵਿੱਚੋਂ ਅੱਗ ਪ੍ਰਗਟ ਕਰ ਲਈ ਦੀ ਹੈ, ਉਸੇ ਤਰ੍ਹਾਂ ਯੋਗ ਵਿੱਚ ਸਥਿਤ ਹੋ ਕੇ ਮਨ ਤੇ ਇੰਦਰੀਆਂ ਨੂੰ ਆਤਮਾ ਵਿੱਚ ਲੀਨ ਕਰਨ ਨਾਲ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ। ਆਤਮਾ ਇਸ ਸਰੀਰ ਤੋਂ ਬਿਲਕੁਲ ਵੱਖਰਾ ਹੈ। ਉਹ ਸਰੀਰ ਦੇ ਨਾਸ਼ ਹੋਣ ਆਦਿ ਧਰਮਾਂ ਨਾਲ ਕਦੇ ਲਿਪਤ ਨਹੀਂ ਹੁੰਦਾ। ਉਹ ਸਭ ਦਾ ਅਧਿਕਾਰੀ ਹੈ। ਉਹ ਤਾਂ ਸਭ ਦਾ ਅਧਿਕਾਰੀ ਹੈ, ਸੂਖਮ ਤੋਂ ਸੂਖਮ ਹੈ। ਇਹਨਾਂ ਨੇਤਰਾਂ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ, ਤਵਚਾ ਨਾਲ ਉਸਦਾ ਸਪਰਸ਼ ਨਹੀਂ ਕੀਤਾ ਜਾ ਸਕਦਾ, ਉਸ ਤੱਕ ਇੰਦਰੀਆਂ ਦੁਆਰਾ ਵੀ ਨਹੀਂ ਪਹੁੰਚਿਆ ਜਾ ਸਕਦਾ। ਉਸ ਨੂੰ ਤਾਂ ਕੇਵਲ ਸ਼ੁੱਧ ਬੁੱਧੀ ਨਾਲ ਹੀ ਜਾਣਿਆ ਜਾ ਸਕਦਾ ਹੈ। ਬ੍ਰਹਿਸਪਤੀ ਜੀ ਨੇ ਕਿਹਾ, ਹੇ ਮਨੀਸ਼ਵਰ, ਕਿਰਪਾ ਕਰਕੇ ਦੱਸੋ ਕਿ ਜੀਵ ਇੱਕ ਸਰੀਰ ਨੂੰ ਤਿਆਗ ਕੇ ਦੂਜੇ ਸਰੀਰ ਵਿੱਚ ਕਿਵੇਂ ਪ੍ਰਵੇਸ਼ ਕਰਦਾ ਹੈ। ਮਨੂ ਜੀ ਨੇ ਕਿਹਾ, ਹੇ ਦੇਵਾਚਾਰਜ, ਜੀਵ ਆਪਣੇ ਸਰੀਰ ਨੂੰ ਤਿਆਗ ਕੇ ਦੂਸਰੇ ਜੀ ਦਾ ਆਸਰਾ ਲੈਂਦਾ ਹੈ। ਤਦ ਕਰਮ ਬਾਸ਼ਨ ਤੇ 17 ਤੱਤਾਂ ਦਾ ਵੱਧਾ ਹੋਇਆ ਦੂਸਰੇ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ ਤੇ ਉਹ ਸਰੀਰ ਵਿੱਚ ਵੀ 5 ਵਿਸ਼ਿਆਂ ਦਾ ਸੇਵਨ ਕਰਦਾ ਰਹਿੰਦਾ ਹੈ। ਇਹ 5 ਵਿਸ਼ੇ ਆਪਣੇ ਕਾਰਨ ਮਹਾਂਭੂਤਾਂ ਵਿੱਚ ਅਧਿਸ਼ਠਿਤ ਹਨ ਤੇ ਇੰਦਰੀਆਂ ਵਿੱਚ ਸਥਿਤ ਰਹਿੰਦੇ ਹਨ। ਇੰਦਰੀਆਂ ਦੀ ਸਥਿਤੀ ਮਨ ਵਿੱਚ ਰਹਿੰਦੀ ਹੈ। ਮਨ ਬੁੱਧੀ ਦੇ ਆਸਰੇ ਰਹਿੰਦਾ ਹੈ। ਬੁੱਧੀ ਆਤਮਾ ਦੇ ਆਸਰੇ ਹੈ।